ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ। ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਡਨ ਸਬਜ਼ੀ ਫਾਰਮ ਤੇ ਆਓ। ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ। 12050 ਏਅਰਪੋਰਟ ਰੋਡ, ਕੈਲਡਨ, ਜਾਂ ਤੁਸੀਂ ਫੋਨ ਕਰੋ 905-840-9000-905-840-9000।
ब्रैंटन शहर एक इन्वेसिव स्पेशीज मैनेजमेंट स्ट्रेटेजी तैयार कर रहा है और हम आपकी राय जानना चाहते हैं। आपकी राय मकामी पौधों, जानवरों और उन कुदरती मकामात के तहफ्फुज में मदद देगा जिनसे हम सब लुत्फानंदोज होते हैं। 29 अगस्त तक हमारा मुख्तसर सर्वे मुकम्मल कीजिए और 10 खुशनसीब पाएंगे प्रेस्टो कार्ड जिसकी मालियत है $20, TRCA कंजर्वेशन एरिया फैमिली पास जिसकी मालियत है $35, ऑन्टेरियो पास पासेस जिनकी मालियत है $50। मजीद मालूम के लिए विजिट कीजिए CA Invasives।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
Pizza Depot completed 25 years and we're throwing the biggest celebration yet.
Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways. Participate in a lucky draw till June 30th and a chance to win big on July 1st.
Download the Pizza Depot app now and you could win a dream trip to Mexico, iPhones, smartwatches, TVs and much more. Pizza Depot, 25 years of deliciousness.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020, 905-456-2020, ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
Pizza Depot, 25 years of deliciousness.
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 647-295-4600. HK Tire Center.
ਪਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹੋ ਸੱਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵ ਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-0478 416-841-0478 ਸਰਵ ਲੋਕ ਕੰਸਟਰਕਸ਼ਨ
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਠੀਕ ਠਾਕ ਹੋ ਦੋਸਤੋ ਤੁਸੀਂ ਮੈਨੂੰ ਲੱਗਦਾ ਵੀ ਠੀਕ ਠਾਕ ਹੋ ਮੈਨੂੰ ਐਂ ਵੀ ਲੱਗਦਾ ਵੀ ਆ ਸਾਡੇ ਗੁਆਂਢੀ ਵੀ ਠੀਕ ਠਾਕ ਹੋਣ ਵੱਲ ਤੁਰਦੇ ਲੱਗਦੇ ਨੇ ਹੁਣ ਤੁਸੀਂ ਖਬਰ ਪੜ੍ਹ ਹੀ ਲਈ ਹੋਣੀ ਆ ਇਹਦੇ 'ਤੇ ਕੈਨੇਡੀਅਨ ਸੁਸਾਇਟੀ ਦੇ ਵਿੱਚ ਕਾਫੀ ਗੰਭੀਰ ਡਿਸਕਸ਼ਨ ਆ ਜਿਹੜੀ ਚੱਲੀ ਆ ਇਸ ਖਬਰ 'ਤੇ ਉਧਰੋਂ ਸਾਡੇ ਪ੍ਰਧਾਨ ਮੰਤਰੀ ਕਰਨੀ ਸਾਹਿਬ ਨੇ ਵੀ ਇੱਕ ਗੱਲ ਕਹੀ ਹੈ ਕਾਹਦੇ ਤੇ ਕਹੀ ਹੈ ਵੀ ਇੱਕ ਕੋਰਟ ਨੇ ਡਿਸੀਜਨ ਦਿੱਤਾ ਤੇ ਕਾਰਨੀ ਵੈਲਕਮਸ ਯੂ ਐਸ ਕੋਰਟ ਡਿਸੀਜਨ ਸਟਰਾਈਕਿੰਗ ਡਾਊਨ ਪਾਰਟਸ ਆਫ ਟਰੰਪਸ ਟੈਰਿਫ ਏਜੰਡਾ ਇਹ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ ਬਈ ਜਿਹੜਾ ਕੁਛ ਕਾਂਗਰਸ ਨੂੰ ਕਰਨਾ ਚਾਹੀਦਾ ਸੋਚ ਵਿਚਾਰ ਕੇ ਉਹ ਟਰੰਪ ਸਾਹਿਬ ਦੇ ਹੱਥ ਦੇ ਵਿੱਚ ਚਾਬੀ ਕੀ ਆਈ ਉਹਨਾਂ ਨੇ ਬਿਨਾਂ ਕੋਈ ਰੈਰੂ ਕੀਤਿਆਂ ਆਪ ਹੀ ਫੈਸਲਾ ਲੈ ਲਿਆ ਹੈਨਾ ਤੇ ਉਹਦੇ ਨਾਲ ਸਾਰੇ ਟੈਰਿਫ ਤਾਂ ਨਹੀਂ ਕੁਛ ਟੈਰਿਫ ਆ ਜਿਹੜੇ ਉਹ ਹੈਗੇ ਨੇ ਜਿਹੜੇ ਉਹਨਾਂ ਨੇ ਉਸ ਕਾਨੂੰਨ ਦੇ ਕਰਕੇ ਲਾਏ ਨੇ ਉਹ ਕਾਂਗਰਸ ਨਾਲ ਰੈ ਕਰਨੀ ਬਣਦੀ ਸੀ ਆਪ ਹੁਦਰਾਪਣ ਨਹੀਂ ਕਰ ਸਕਦੇ ਗੇ ਉਹਨਾਂ ਨੇ ਆਪ ਹੁਦਰਾਪਣ ਕੀਤਾ ਤੇ ਇਸ ਕਰਕੇ ਕੋਰਟ ਨੇ ਡਿਸੀਜਨ ਦਿੱਤਾ ਲੌਂਗ ਟਰਮ ਇਫੈਕਟਸ ਕੁਛ ਮਰਜ਼ੀ ਹੋਣੇ ਇਸ ਦੇ ਸ਼ਾਰਟ ਟਰਮ ਇਫੈਕਟ ਆ ਜਿਹੜੇ ਇਹਦੇ ਇਹ ਨੇ ਬਈ ਇੱਕ ਵਾਰੀ ਕੋਰਟ ਨੇ ਜਿਹੜਾ ਲੋਕਾਂ ਦਾ ਤੌਖਲਾ ਸੀ, ਲੋਕਾਂ ਦੇ ਦਿਮਾਗ ਜਿਹੜੇ ਤੌਖਲੇ ਸੀ, ਫਿਕਰ ਸੀ, ਚਿੰਤਾ ਸੀ ਵੀ ਇਹ ਦੇਸ਼ ਆ ਜਿਹੜਾ ਡਿਕਟੇਟਰਸ਼ਿਪ ਵੱਲ ਵਧ ਰਿਹਾ, ਇੱਕੋ ਹੀ ਬੰਦਾ ਸਾਰੇ ਪਾਸੇ ਉਹ ਉੱਠਦਾ ਸੌਂਦਾ, ਉਹ ਬੈਡਰੂਮ ਚ ਬੈਠਾ, ਉਹ ਓਵਲ ਆਫਿਸ ਚ ਬੈਠਾ, ਉਹ ਕਦੇ ਉਹ ਬੰਦਾ ਜਿਹੜਾ ਕਿਸੇ ਵੀ ਪਲੇਟਫਾਰਮ ਤੇ ਜਿਹੜੀ ਮਰਜ਼ੀ ਮਨਚਾਹੀ ਗੱਲ ਕਰ ਦਿੰਦਾ। ਗੱਲ ਤਾਂ ਇਹ ਹੈ ਵੀ ਕੋਰਟ ਨੇ ਕਹਿਤਾ ਵੀ ਇਹ ਆਹ ਡਿਸੀਜਨ ਤੇਰਾ ਠੀਕ ਨਹੀਂ, ਇਹਦਾ ਮਤਲਬ ਹੋਰ ਗੱਲਾਂ ਵੱਲ ਵੀ ਇਸ਼ਾਰਾ ਕਰਤਾ। ਬਹੁਤ ਸਾਰੇ ਲੋਕਾਂ ਨੂੰ ਅਜੇ ਨਾ, ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਨੂੰ ਉਹ ਜਾਣਕਾਰੀ ਇਕੱਠੀ ਕਰਦੇ ਆ ਇਧਰਲੇ ਉਧਰਲੇ ਟੋਟਕਿਆਂ ਤੋਂ, ਕੋਈ ਖਬਰ ਆ ਗਈ ਟੇਢੀ ਮੇਢੀ, ਕੋਈ ਇਧਰੋਂ ਉਧਰੋਂ ਸੁਣ ਲਈ, ਉਹ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਡਿਸੀਜਨ ਬਣਾਉਂਦੇ ਨੇ, ਜਿਸ ਕਰਕੇ ਉਹਨਾਂ ਦੇ ਜਿਹੜੀ ਬਣਾਈ ਹੋਈ ਪਹੁੰਚ ਆ, ਅਪਰੋਚ ਜਿਹਨੂੰ ਕਹਿੰਦੇ ਆ, ਅਕਸਰ ਗਲਤ ਸਾਬਤ ਹੁੰਦੀ ਹੈ। ਜਦੋਂ ਕਿਸੇ ਮਸਲੇ ਬਾਰੇ ਤੁਸੀਂ ਅਪਰੋਚ ਬਣਾਉਂਦੇ ਹੋ ਤੇ ਤੁਹਾਨੂੰ ਡਾਟਾ ਇਕੱਠਾ ਕਰਨਾ ਪੈਂਦਾ, ਤੁਹਾਨੂੰ ਆਲੇ ਦੁਆਲੇ ਦੇਖਣਾ ਪੈਂਦਾ। ਮੀਡੀਆ ਦਾ ਵੱਡਾ ਹਿੱਸਾ ਜਿਹੜਾ ਇਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਰੱਖਿਆ ਹੋਇਆ, ਮੀਡੀਆ ਦਾ ਵੱਡਾ ਹਿੱਸਾ ਲੋਕਾਂ ਦੀ ਬ੍ਰੇਨ ਵਾਸ਼ਿੰਗ ਕਰਨ ਲਈ ਰੱਖਿਆ ਹੋਇਆ। ਇਸ ਕਰਕੇ ਜੇ ਕੋਈ ਸਮਝਦਾ ਵੀ ਸਿਰਫ ਤੇ ਸਿਰਫ ਮੀਡੀਆ ਰਾਹੀਂ ਉਹ ਚੇਤਨ ਹੋ ਸਕਦਾ, ਇੰਟਲੈਕਚੁਅਲ ਬਣ ਸਕਦਾ, ਉਹ ਮੀਡੀਆ ਦੀਆਂ ਖ਼ਬਰਾਂ ਪੜ੍ਹ ਕੇ ਤੇ ਉਹ ਬਹੁਤ ਵੱਡਾ ਵਹਿਮ ਦੇ ਵਿੱਚ ਆ। ਸਾਨੂੰ ਜ਼ਿੰਦਗੀ ਸਿਖਾਉਂਦੀ ਹੈ ਵੀ ਕੋਈ ਬੰਦਾ ਕਹਿੰਦਾ ਕੀ ਹੈ ਇਹ ਗੱਲ ਬਹੁਤੀ ਅਹਿਮੀਅਤ ਨਹੀਂ ਰੱਖਦਾ, ਕੋਈ ਬੰਦਾ ਕਰਦਾ ਕੀ ਹੈ ਤੇ ਉਸ ਬੰਦੇ ਦੇ ਡਿਸੀਜਨਸ ਦਾ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਕੀ ਅਸਰ ਪੈਂਦਾ, ਇਹ ਚੀਜ਼ ਮੈਟਰ ਕਰਦੀ ਹੈ। ਬਿਆਨ ਤਾਂ ਲੀਡਰ ਬਹੁਤ ਵਧੀਆ ਦਿੰਦੇ ਨੇ, ਬਿਆਨਾਂ ਦਾ ਕੀ ਆ, ਸਾਰੀ ਦੁਨੀਆਂ ਦੇ ਲੀਡਰਾਂ ਦੇ ਬਿਆਨ ਇਕੱਠੇ ਕਰਕੇ ਦੇਖ ਲਓ। ਚਲੋ ਆਪਾਂ ਜਾਂਦੇ ਤਾਂ ਨਹੀਂ ਪੰਜਾਬ, ਪਰ ਟੈਂਪਰੇਰੀਲੀ ਆਪਾਂ ਪੰਜਾਬ 'ਚ ਇੱਕ ਮਿੰਟ ਲਈ ਲੈ ਜਾਂਦੇ ਹਾਂ ਤੁਹਾਨੂੰ। ਕਹਿਣ ਨੂੰ ਤਾਂ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਸਾਡੇ ਜਿੰਨਾ ਕੋਈ ਇਮਾਨਦਾਰੀ ਨਹੀਂ, ਤੇ ਸਾਰੀ ਦੁਨੀਆਂ ਦੇ ਕੱਢੇ ਵੱਡੇ ਜੇਲ੍ਹਾਂ ਦੇ ਵਿੱਚੋਂ ਬੇਲ ਤੇ ਆਏ ਹੋਏ ਉਹਨਾਂ ਨੇ ਸਲਾਹਕਾਰ ਰੱਖੇ ਨੇ। ਕਹਿਣ ਨੂੰ ਤਾਂ ਕੇਜਰੀਵਾਲ ਸਾਹਿਬ ਵੀ ਕਹਿੰਦੇ ਸੀ ਹਮ ਰਾਜਨੀਤੀ ਕਰਨੇ ਨਹੀਂ ਰਾਜਨੀਤੀ ਬਦਲਨੇ ਆਏ ਹੈ। ਬਦਲਤੀ ਰਾਜਨੀਤੀ, ਹੁਣ ਆਮ ਆਦਮੀ ਪਾਰਟੀ ਦੇ ਭਗਤਾਂ ਨੇ ਔਖੇ ਹੋ ਜਾਣਾ। ਕਹਿਣ ਦੀ ਗੱਲ ਨਹੀਂ ਦੋਸਤੋ, ਗੱਲ ਤਾਂ ਕਰਨ ਦੀ ਹੈ, ਤੇ ਲੀਡਰ ਖਾਸ ਕਰਕੇ, ਲੀਡਰ ਜਿਹੜਾ ਕੁਝ ਕਰਦੇ ਨੇ ਉਹਨਾਂ ਦਾ ਆਮ ਬੰਦੇ ਦੀ ਜ਼ਿੰਦਗੀ ਤੇ ਕੀ ਅਸਰ ਪੈ ਰਿਹਾ। ਤੇ ਜੇ ਅਮਰੀਕਾ ਦੇ ਕੰਟੈਕਸਟ 'ਚ ਗੱਲ ਕਰਨੀ ਹੋਵੇ, ਅਮਰੀਕਾ ਦਾ ਕੋਈ ਵੱਡੇ ਤੋਂ ਵੱਡਾ ਲੀਡਰ ਆ ਜਿਹੜਾ, ਉਹਦੇ ਫੈਸਲਿਆਂ ਦਾ ਆਮ ਅਮਰੀਕਨ ਤੇ ਕੀ ਫਰਕ ਪੈ ਰਿਹਾ, ਇਹ ਗੱਲ ਮੈਟਰ ਕਰਦੀ ਆ। ਆਮ ਅਮਰੀਕਨਸ ਨੇ ਟਰੰਪ ਸਾਹਿਬ ਨੂੰ ਵੋਟਾਂ ਪਾਈਆਂ ਇਹ ਸੋਚ ਕੇ ਕਿ ਸਾਡੀ ਜ਼ਿੰਦਗੀ ਸੌਖੀ ਹੋਊਗੀ, ਸਾਡੇ ਕੋਲੋਂ ਜੇ ਕੁਝ ਕੋਈ ਖੁਸ ਰਿਹਾ ਤੇ ਉਹ ਸਾਡੇ ਕੋਲ ਵਾਪਸ ਆਊਗਾ, ਸਾਡੇ ਬੱਚਿਆਂ ਦਾ ਫਿਊਚਰ ਵਧੀਆ ਹੋਊਗਾ, ਤੇ ਜੇ ਕੋਈ ਗੁੰਮਰਾਹ ਕਰਕੇ ਲੋਕਾਂ ਦੀ ਜਿਹੜੀ ਫਰਸਟ੍ਰੇਸ਼ਨ ਆ, ਲੋਕਾਂ ਦਾ ਗੁੱਸਾ ਜਿਹੜਾ, ਉਹਨੂੰ ਵੋਟਾਂ ਦੇ ਡੱਬਿਆਂ 'ਚ ਬੰਦ ਕਰਕੇ ਤੇ ਮਗਰੋਂ ਆਪਦੀਆਂ ਮਨਾਹੀਆਂ ਕਰਨ ਲੱਗ ਜੇ ਤੇ ਸਾਰੀ ਦੁਨੀਆਂ ਨੂੰ ਅੱਖਾਂ ਦਿਖਾਉਣ ਲੱਗ ਜੇ, ਤੇ ਫਿਰ ਤਾਂ ਭਾਈ ਹੁਣ ਤੁਸੀਂ ਆਪ ਹੀ ਸੋਚ ਲਓ ਸਿਆਣੇ ਆ। ਇਹ ਤਾਂ ਇਸ ਤਰ੍ਹਾਂ ਹੀ ਹੋਵੇ ਵੀ ਕੋਈ ਬੰਦਾ ਨਾ ਪੰਚਾਇਤ 'ਚ ਬੁਲਾ ਕੇ ਕਿਸੇ ਦੀ ਬੇਇੱਜ਼ਤੀ ਕਰੇ, ਚਲੋ ਮੈਂ ਕਿਸੇ ਨਾਲ ਸਹਿਮਤ ਨਹੀਂ, ਮੈਂ ਤਾਂ ਤੁਹਾਨੂੰ ਪਤਾ ਆਪਾਂ ਕਿੰਨੇ ਸਾਲ ਹੋ ਗਏ ਰੇਡੀਓ ਚੱਲਦੇ ਨੂੰ, ਆਪਾਂ ਯੂਕਰੇਨ ਵਾਲੀ ਗੱਲ ਦੇ ਉੱਤੇ ਕਿੰਨੇ ਵਾਰੀ ਡਿਸਕਸ਼ਨ ਕੀਤੀ ਆ, ਹੈਂਜੀ। ਗਲਤੀ ਵੀ ਛੱਡੋ, ਆਪਾਂ ਕਿਹੜਾ ਜੱਜ ਆ ਕੋਈ ਬਈ ਕਿਹਦੀ ਗਲਤੀ ਕਿਹਦੀ ਨਹੀਂ, ਪਰ ਸਿੱਟਾ ਉਹਦਾ ਇਹ ਆ ਵੀ ਯੂਕਰੇਨ ਦੇ ਵਿੱਚ ਜਿਹੜੇ ਯੰਗ ਬੰਦੇ ਨੇ ਕਿੰਨੇ ਵੱਡੀ ਗਿਣਤੀ 'ਚ ਮਰ ਚੁੱਕੇ ਨੇ, ਯੰਗ ਬੰਦੇ ਦਿਸਦੇ ਹੀ ਨਹੀਂ ਤੁਹਾਨੂੰ ਯੂਕਰੇਨ ਦੇ ਵਿੱਚ। ਬਸ ਮੈਂ ਤਾਂ ਇਹੀ ਕਹਿਣਾ ਵੀ ਉਹਦੇ ਲਈ ਜ਼ਿੰਮੇਵਾਰ ਕੌਣ ਆ, ਹੈਨਾ, ਅਮਰੀਕਾ ਕਿੰਨਾ ਜ਼ਿੰਮੇਵਾਰ ਆ, ਯੂਕਰੇਨ ਵਾਲੇ ਕਿੰਨੇ ਜ਼ਿੰਮੇਵਾਰ ਆ, ਫੂਕ ਛਕਾ ਕੇ ਕਿਸੇ ਨੂੰ ਤੁਸੀਂ ਤੋਰ ਦਿਓ ਲੜਾਈ ਦੇ ਵਿੱਚ, ਪੌੜੀ ਚੜਾ ਕੇ ਨਾ ਤੁਸੀਂ ਕੋਠੇ ਤੇ ਚੜਨਾ ਤੇ ਪੌੜੀ ਮਗਰੋਂ ਖਿੱਚ ਦੋ, ਹੈਂਜੀ, ਤੇ ਮਗਰੋਂ ਫਿਰ ਉਹਨੂੰ ਜਿਹਨੂੰ ਪੌੜੀ ਤੇ ਚੜਾਇਆ ਉਹਨੂੰ ਤੁਸੀਂ ਪੰਚਾਇਤ 'ਚ ਬੁਲਾ ਕੇ ਉਹਦੀ ਬੇਇੱਜ਼ਤੀ ਕਰੋ, ਹੈਨਾ। ਮੈਂ ਨਹੀਂ ਕਹਿੰਦਾ ਵੀ ਜ਼ੇਲੈਂਸਕੀ ਨਾਟਕਕਾਰ ਆ ਜਿਹੜਾ ਡਰਾਮੇਬਾਜ ਉਹ ਬਹੁਤ ਸਿਆਣਾ, ਪਰ ਜਿਹੜਾ ਕੁਛ ਟਰੰਪ ਸਾਹਿਬ ਕਰ ਰਹੇ ਨੇ ਤੇ ਹੁਣ ਸਾਊਥ ਅਫਰੀਕਾ ਦੇ ਜਿਹੜੇ ਹੈੱਡ ਨੇ ਉਹਨਾਂ ਦੇ ਨਾਲ ਕੀ ਕੀਤਾ, ਹੈਨਾ, ਇਹ ਹੁਣ ਤੁਸੀਂ ਦੇਖਣਾ। ਜੱਜਿਸ ਨੇ ਬਿਲਕੁਲ ਠੀਕ ਮਤਲਬ ਜਿਹੜਾ ਫੈਸਲਾ ਕੀਤਾ, ਕੱਲੇ ਜੱਜਿਸ ਨੇ, ਲੋਕ ਸਭ ਤੋਂ ਵੱਡੇ ਜੱਜ ਹੁੰਦੇ ਆ। ਅੱਛਾ, ਬਹੁਤ ਸੈਨੇਟਰਸ ਨੇ, ਕਦੇ ਬਰਨੀ ਸੈਂਡਰਸ ਨੂੰ ਸੁਣਿਆ ਕਰੋ, ਅਮਰੀਕਾ ਦੀਆਂ ਪਾਲਿਸੀਜ਼, ਅਮਰੀਕਨ ਗਵਰਨਮੈਂਟ ਦੀਆਂ ਪਾਲਿਸੀਜ਼ ਦੇ ਕਿਵੇਂ ਡਿਸਕਸ਼ਨ ਕਰਦੇ ਨੇ ਉਹ। ਬਾਹਰਲੇ ਦੇਸ਼ਾਂ ਚ ਵੀ ਜਿੱਥੇ ਕਿਤੇ ਅਮਰੀਕਨ ਪਾਲਿਸੀਜ਼ ਆ ਜਿਹੜੀਆਂ, ਉਹਦਾ ਅਸਰ ਜਿਹੜਾ ਜਦੋਂ ਕਿਤੇ ਗਲਤ ਪਵੇ ਤਾਂ ਉਹ ਕਿੰਨਾ ਬੋਲਦੇ ਨੇ, ਕਿੰਨਾ ਖੁੱਲ ਕੇ ਨਿਖੇਧੀ ਕਰਦੇ ਨੇ ਉਹ। ਬਰਨੀ ਸੈਂਡਰਸ ਹਰ ਇੱਕ ਪਾਲਿਸੀ ਦੀ ਕਿੰਨੀ ਉਹ ਖੁੱਲ ਕੇ ਨਿਖੇਧੀ ਕਰਦੇ ਨੇ ਤੁਸੀਂ ਕਦੇ ਵੇਖਿਆ ਕਰੋ ਦੋਸਤੋ। ਮੈਨੂੰ ਲੱਗਦਾ ਵੀ ਤੁਸੀਂ ਵੇਖਦੇ ਨਹੀਂ ਉਸ ਤਰੀਕੇ ਦੇ ਨਾਲ। ਆਲੋ ਮੈਂ ਤੁਹਾਨੂੰ, ਮੈਂ ਹੋਰ ਪਾਸੇ ਨਹੀਂ ਜਾਣਾ, ਪਰ ਇੱਕ ਮਿੰਟ ਦੇ ਲਈ ਇਹ ਸਾਡਾ ਜਿਹੜਾ ਅਮਰੀਕਾ, ਕੈਨੇਡਾ, ਇਹ ਜਿਹੜੇ ਯੂਰੋਪੀਅਨ ਕੰਟਰੀਜ਼ ਨੇ ਜਾਂ ਜਿਹੜੇ ਸੋਹਣੇ ਦੇਸ਼ ਨੇ, ਜਿਹੜੀ ਫਰੀਡਮ ਆਫ ਸਪੀਚ ਆ, ਜਿਹੜੀ ਵੀ ਰਾਜਾ ਜਿਹੇ ਜਿਹਾ ਮਰਜ਼ੀ ਹੋਵੇ, ਆਮ ਲੋਕ ਆ ਜਿਹੜੇ ਕਹਿ ਸਕਦੇ ਵੀ ਰਾਜਾ ਤੂੰ ਨੰਗਾ ਹੈ, ਸਿੱਧਾ ਹੀ ਸਿੱਧੀ ਗੱਲ ਆ, ਇਹ ਫਰੀਡਮ ਆਫ ਸਪੀਚ ਆ, ਹੈਨਾ। ਡੈਮੋਕ੍ਰੈਟਿਕਲੀ ਕਹਿਣ ਨੂੰ ਡੈਮੋਕ੍ਰੇਸੀ, ਬਿਹੇਵ ਰਾਜਾ ਵਾਂਗੂ ਕਰਨਾ, ਇਹ ਇਹਨਾਂ ਦੇਸ਼ਾਂ ਚ ਕਹਿ ਸਕਦੇ ਹੋ, ਹੈਨਾ। ਆਹ ਲਓ ਮੈਂ ਤੁਹਾਨੂੰ ਨਾ ਥੋੜੀ ਜੀ ਕ੍ਰਿਟਿਸਿਜ਼ਮ ਦੱਸਦਾ ਵੀ ਕ੍ਰਿਟਿਸਿਜ਼ਮ ਕਿਵੇਂ ਚਾਹੀਦਾ।
Let me say a few words about an issue that I know millions of Americans are deeply concerned about, and that is the horrible situation in Gaza today. As many of you know, the Netanyahu government of Israel has killed more than 50,000 people in Gaza in the last year and a half since the war began, and wounded over 112,000. 2 weeks ago, as you may know, the Netanyahu government broke the ceasefire, endangering the lives of the remaining hostages. And in those 2 weeks, just the last 2 weeks, they have killed 320 children and wounded more than 600 other kids. Further, as you know, the Netanyahu government has virtually destroyed the entire infrastructure of Gaza, decimated it. Over 90% of the housing has been damaged or destroyed. Hundreds of schools have been bombed. Every university has been bombed. The entire healthcare system has been virtually annihilated. Water systems and wastewater plants have been destroyed. And on top of all of that destruction, over the last several weeks, Netanyahu has ordered a total blockade. And you know what that means? It means that over the last 30 days, there has been absolutely no humanitarian aid getting into Gaza. No food, no water, no medicine, no fuel. And that is for an entire month. This is barbaric. So let us be clear. The United States must end our complicity in these atrocities. We cannot be part of this any longer. And that is why tomorrow I will be forcing votes in the Senate on two joint resolutions of disapproval that I have introduced, which will block almost $9 billion in U.S. arms sales to Netanyahu. These resolutions would stop the sale of more than 40,000 bombs, including tens of thousands of massive 2,000-pound bombs that can level an entire city block. That's how powerful these bombs are. As many of you know, I strongly oppose...
ਇਹ ਬਰਨੀ ਸੈਂਡਰਸ ਜਿਹੜੇ ਸੈਨੇਟਰ ਨੇ ਬੋਲ ਰਹੇ ਨੇ ਜੀ। ਦੇਖੋ ਉਸੇ ਦੇਸ਼ ਦੇ ਵਿੱਚੋਂ, ਮੈਂ ਤਾਂ ਇਹੀ ਗੱਲ ਕਹਿਣੀ ਸੀ ਵੀ ਜਦੋਂ ਕਿਸੇ ਦੇਸ਼ ਦੀਆਂ ਪਾਲਿਸੀਜ਼ ਆਪਣੇ ਦੇਸ਼ ਦੇ ਲੋਕਾਂ ਵਾਸਤੇ ਵੀ ਗਲਤ ਹੋਣ ਤੇ ਬਾਹਰਲੀ ਦੁਨੀਆ 'ਚ ਜਿਹੜੇ ਉਹ ਦੇਸ਼ ਦੇ ਵਾਸੀ ਨੇ ਉਹਨਾਂ ਲਈ ਵੀ ਗਲਤ ਹੋਣ, ਤਾਂ ਇਹ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਆ ਜਿਹਦੇ ਤਹਿਤ ਬੰਦਾ ਆਪਣੀ ਜਿਹੜੀ ਜ਼ਮੀਰ ਦੀ ਆਵਾਜ਼ ਆ ਉਹ ਸੁਣਦਾ ਤੇ ਉਹਨੂੰ ਲੋਕਾਂ ਤੱਕ ਸੁਣਾਉਂਦਾ। ਦੇਖੋ ਕਿੰਨਾ ਖੁੱਲ੍ਹੇਆਮ ਬੋਲ ਰਹੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਮੁਜ਼ਾਹਰੇ ਹੋਏ ਨੇ। ਮੈਂ ਇੱਕ ਨਾ ਛੋਟੀ ਜਿਹੀ ਵੀਡੀਓ ਦੇਖ ਰਿਹਾ ਸੀ ਪ੍ਰੋਟੈਸਟ ਦੀ, ਇੱਥੇ ਨੋਟ ਪ੍ਰੋਟੈਸਟ, ਮੀਟਿੰਗ ਚੱਲ ਰਹੀ ਸੀ US ਦੇ ਵਿੱਚ, ਪਤਾ ਨਹੀਂ ਕਿਹੜੀ ਸਿਟੀ ਸੀ। ਇੱਕ ਲੇਡੀ ਨਾ ਵੀਲਚੇਅਰ ਦੇ ਉੱਤੇ ਬੈਠੀ ਆ ਤੇ ਮੀਟਿੰਗ ਚੱਲ ਰਹੀ ਆ। ਉਹ ਲੇਡੀ ਕਹਿ ਰਹੀ ਹੈ, ਕਹਿੰਦੀ ਤੁਸੀਂ ਜਿਹੜੀ ਮੈਡੀਕਲ ਏਡ ਸਾਨੂੰ ਦੇਣੀ ਸੀ, ਜਿਹੜੀ ਸਾਨੂੰ ਤੁਸੀਂ ਸਹਾਇਤਾ ਦੇਣੀ ਸੀਗੀ, ਉਹਦੀ ਬਜਾਏ ਤੁਸੀਂ ਉਹੀ ਸਹਾਇਤਾ ਡਾਈਵਰਟ ਕਰਕੇ ਤੁਸੀਂ ਗਾਜ਼ਾ ਦੇ ਵਿੱਚ ਜਿਹੜੀ ਸਰਕਾਰ, ਇਜ਼ਰਾਈਲੀ ਸਰਕਾਰ ਬੰਬ ਚਲਾ ਰਹੀ ਹੈ, ਤੁਸੀਂ ਉਹਨਾਂ ਨੂੰ ਦੇ ਰਹੇ ਹੋ। ਇਹੀ ਗੱਲ ਬਰਨੀ ਸੈਂਡਰਸ ਕਹਿ ਰਹੇ ਨੇ। ਬਈ ਤੁਸੀਂ ਉੱਥੇ ਇਜ਼ਰਾਈਲ ਨੇ ਇੰਨੀ ਦੇਰ ਤੋਂ ਪਾਣੀ ਰੋਟੀ ਜਾਣਾ ਉੱਥੇ ਖਾਣਾ ਪਾਣੀ ਜਾਣਾ ਬੰਦ ਕੀਤਾ ਹੋਇਆ, ਬੱਚਿਆਂ ਨੂੰ ਮਾਰ ਰਹੇ ਨੇ, ਇੰਨੇ ਮਰ ਚੁੱਕੇ ਨੇ, ਸ਼ਾਮ ਤੱਕ ਜੇ ਨਾ ਸਹਾਇਤਾ ਪਹੁੰਚੀ ਤਾਂ ਇੰਨਿਆਂ ਨੇ ਹੋਰ ਮਰ ਜਾਣਾ ਬੱਚਿਆਂ ਨੇ। ਉਹ ਲੋਕ ਅਮਰੀਕਾ ਦੇ ਥਾਂ ਥਾਂ ਤੇ ਕਹਿ ਰਹੇ ਆ ਵੀ ਤੁਸੀਂ ਸਾਡੀਆਂ ਸਹੂਲਤਾਂ ਤੇ ਕੱਟ ਲਾ ਕੇ ਤੁਸੀਂ ਇਹ ਸਹਾਇਤਾ ਬੰਬ ਬੰਦੂਕਾਂ ਦੇ ਰਾਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਭੇਜਦੇ ਹੋ, ਕਿਉਂ ਭੇਜਦੇ ਹੋ? ਤੁਸੀਂ ਉਹ ਬੰਬ ਬੰਦੂਕਾਂ ਬੰਦ ਕਰਦੇ ਹੋ, ਇੰਨੇ ਬਿਲੀਅਨਸ ਦੀ ਏਡ ਦਿੰਦੇ ਹੋ ਤੁਸੀਂ ਤੇ ਸਾਨੂੰ ਉਹ ਮੈਡੀਕਲ ਸਹਾਇਤਾ ਆਮ ਲੋਕਾਂ ਨੂੰ ਦਿਓ ਜਾਣੀ। ਅੱਛਾ ਫਿਰ ਕੀ ਹੋਇਆ, ਉਹ ਮੀਟਿੰਗ ਦੇ ਵਿੱਚ ਉਹਨੂੰ ਫੜ ਕੇ ਨਾ ਜਿਹੜੀ ਵੀਲ ਚੇਅਰ ਤੇ ਲੇਡੀ ਸੀ ਸਮੇਤ ਉਹਦੇ ਵੀਲ ਚੇਅਰ ਤੇ ਉਹਨੂੰ ਮੀਟਿੰਗ ਚੋਂ ਬਾਹਰ ਕੱਢ ਦਿੱਤਾ ਗਿਆ। ਲੋਕ ਬੋਲਦੇ ਨੇ ਜੀ ਇਲਨ ਮਸਕ ਨੇ ਕੱਲ ਜਿਹੜਾ ਆਪਣਾ ਗੁੱਸਾ ਜ਼ਾਹਰ ਕੀਤਾ, ਇੱਕ ਮਹੀਨਾ ਕੁ ਪਹਿਲਾਂ ਇੱਕ ਜੱਜ ਦੀ ਨਿਯੁਕਤੀ ਹੋਈ ਸੀ। ਮਤਲਬ ਤੁਸੀਂ ਦੇਖੋ ਸਿਸਟਮ ਇੱਕ ਤਾਂ ਹੁੰਦਾ ਨਾ ਵਿਗੜਨਾ, ਇੱਕ ਵਿਗੜ ਕੇ ਤਿਗੜ ਜਾਣਾ। ਜੱਜ ਦੀ ਨੋਮੀਨੇਸ਼ਨ ਵਾਸਤੇ ਟਰੰਪ ਐਂਡ ਪਾਰਟੀ ਨੇ ਇੰਨਾ ਜ਼ੋਰ ਲਾਇਆ, ਇਲਨ ਮਸਕ ਨੇ ਵੀ ਇੰਨਾ ਜ਼ੋਰ ਲਾਇਆ, ਈਵਨ ਉਹਨਾਂ ਦੇ ਰਿਵਿਊਜ਼ ਪੁਆਏ ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਦੇ ਕੇ, ਹੁਣ ਉਹਨਾਂ ਨੇ ਕਲੀਅਰ ਕੀਤਾ ਪਤਾ ਨਹੀਂ ਕਹਿੰਦੇ 25 ਮਿਲੀਅਨ ਡਾਲਰ ਮੈਂ ਵੀ ਖਰਚਦਾ ਸੀਗਾ ਪਰ ਬੰਦਾ ਫੇਰ ਸਾਡਾ ਹਾਰ ਗਿਆ, ਹਨਾ ਜੱਜ ਫੇਰ ਨਹੀਂ ਇਹਨਾਂ ਦਾ ਨਿਯੁਕਤ ਹੋਇਆ। ਮਤਲਬ ਲੋਕ ਅਮਰੀਕਾ ਦੇ ਸਮਝਣ ਲੱਗ ਗਏ ਨੇ ਵੀ ਇਹ ਪਾਲਿਸੀਜ਼ ਨੇ ਜਿਹੜੀਆਂ ਇਹ ਸਾਡੇ ਤੇ ਉਲਟਾ ਅਸਰ ਕਰ ਰਹੀਆਂ ਨੇ। ਆਪਾਂ ਕਿਉਂਕਿ ਕੈਨੇਡਾ ਚ ਬੈਠੇ ਹਾਂ ਆਪਣੀ ਗੱਲ ਹੋਰ ਆ, ਆਪਾਂ ਤਾਂ ਫੇਰ ਵੀ ਬਾਹਰਲਾ ਦੇਸ਼ ਆ, ਮੈਂ ਤਾਂ ਅਮਰੀਕਾ ਦੇ ਅੰਦਰ ਦੀ ਗੱਲ ਕਰ ਰਿਹਾ ਵੀ ਅਮਰੀਕਾ ਦੇ ਅੰਦਰ ਆਹ ਕੁਛ ਹੋ ਰਿਹਾ। ਹੌਲੀ 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 ਵਿਰੋਧ ਆ ਜਿਹੜਾ ਉਹ ਰਿਪਬਲਿਕਨ ਦੇ ਵਿੱਚ ਵੀ ਹੋ ਰਿਹਾ। ਇਹ ਵਿਰੋਧ ਹੁੰਦਾ ਜਾਣਾ ਕਿਉਂਕਿ ਆਮ ਲੋਕਾਂ ਦੀ ਜ਼ਿੰਦਗੀ ਜਦੋਂ ਔਖੀ ਹੁੰਦੀ ਆ ਉਹ ਕਾਰਨ ਲੱਭਣ ਲੱਗਦੇ ਨੇ। ਇੱਕ ਵਾਰ ਤਾਂ ਬ੍ਰੇਨ ਵਾਸ਼ਿੰਗ ਕੀਤੀ ਜਾ ਸਕਦੀ ਆ। ਦੇਖੋ ਸਿੱਧੀ ਜੀ ਗੱਲ ਆ ਦੋਸਤੋ, ਮਹਾਨ ਲੋਕਾਂ ਨੇ ਕਿਹਾ ਵੀ ਤੁਸੀਂ ਕੁਛ ਲੋਕਾਂ ਨੂੰ ਬਹੁਤੇ ਸਮੇਂ ਲਈ ਮੂਰਖ ਬਣਾ ਸਕਦੇ ਹੋ, ਥੋੜੇ ਲੋਕਾਂ ਨੂੰ ਬਹੁਤੇ ਸਮੇਂ ਲਈ ਮੂਰਖ ਬਣਾ ਸਕਦੇ ਹੋ ਤੁਸੀਂ, ਬਹੁਤੇ ਲੋਕਾਂ ਨੂੰ ਥੋੜੇ ਸਮੇਂ ਲਈ ਮੂਰਖ ਬਣਾ ਸਕਦੇ ਹੋ ਪਰ ਬਹੁਤੇ ਲੋਕਾਂ ਨੂੰ ਬਹੁਤੇ ਸਮੇਂ ਲਈ ਮੂਰਖ ਨਹੀਂ ਬਣਾ ਸਕਦੇ। ਲੋਕਾਂ ਦੀ ਜਿਹੜੀ ਚੇਤਨਤਾ ਹੁੰਦੀ ਹੈ ਹੌਲੀ ਹੌਲੀ ਉਹਨਾਂ ਦੀ ਜ਼ਿੰਦਗੀ ਜਦੋਂ ਫੈਸਲਿਆਂ ਤੋਂ ਪ੍ਰਭਾਵਿਤ ਹੋਣ ਲੱਗਦੀ ਹੈ ਹੌਲੀ 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 ਬਹੁਤ ਗੱਲਾਂ ਜਿਹੜੀਆਂ ਉਹ ਬਾਹਰ ਆਉਣ ਲੱਗਦੀਆਂ ਨੇ। ਫਿਰ ਮਤਲਬ ਦੇਸ਼ ਦੀ ਡਾਇਰੈਕਸ਼ਨ ਠੀਕ ਹੈ, ਅਮਰੀਕਨ ਗਵਰਨਮੈਂਟ ਨੇ ਹੁਣ ਤੱਕ ਦੇ ਡਿਸੀਜਨ ਦੀ ਜੇ ਗੱਲ ਕਰੀਏ ਕਿਸੇ ਨੂੰ ਚੰਗਾ ਲੱਗੂ ਕਿਸੇ ਨੂੰ ਮਾੜਾ ਲੱਗੂਗਾ ਪਰ ਇੰਟਰਨੈਸ਼ਨਲ ਪਾਲਿਸੀ ਅਮਰੀਕਾ ਦੀ ਬਹੁਤ ਮਾੜੀ ਰਹੀ ਹੈ। ਚਲੋ ਇਹ ਕੱਡ ਇਸ਼ੂ ਆ ਪਰ ਗੱਲ ਆਪਾਂ ਹੁਣ ਅਮਰੀਕਾ ਦੇ ਅੰਦਰ ਦੀ ਕਰ ਰਹੇ ਹਾਂ। ਟੈਰਿਫ ਦਾ ਸਿੱਟਾ ਅਜੇ ਤਾਂ ਨਿਕਲ ਨਹੀਂ ਲੱਗਿਆ, ਅਜੇ ਜਦੋਂ ਦੋ ਚਾਰ ਮਹੀਨਿਆਂ ਨੂੰ ਨਿਕਲਣ ਲੱਗੂਗਾ ਨਾ ਤੇ ਮਹਿੰਗਾਈ ਆ ਜਦੋਂ ਛਾਲਾ ਮਾਰ ਕੇ ਉੱਪਰ ਵਧੂਗੀ ਤੇ ਫੇਰ ਲੋਕਾਂ ਨੇ ਔਖੇ ਹੋਣਾ। ਤਕੜੇ ਲੋਕਾਂ ਦਾ ਕੀ ਆ ਜੀ, ਜਿਨ੍ਹਾਂ ਨੂੰ ਟਰੰਪ ਦੀਆਂ ਪਾਲਿਸੀ ਦਾ ਫਾਇਦਾ ਹੋ ਰਿਹਾ ਥੋੜੇ ਬਹੁਤ ਲੋਕਾਂ ਨੂੰ। ਐਕਚੁਅਲੀ ਇਹ ਲੜਾਈ ਉਹ ਤਾਂ ਸ਼ੁਰੂ ਕੀਤੀ ਆ ਵੀ ਆਮ ਲੋਕਾਂ ਦੀ, ਮਿਡਲ ਕਲਾਸ ਦੀ, ਲੋਅਰ ਮਿਡਲ ਕਲਾਸ ਤੇ ਆਮ ਲੋਕਾਂ ਦੀ ਮਨੀ ਸਲੋਲੀ ਸਲੋਲੀ ਆ ਜਿਹੜੀ ਉਹ ਸ਼ਿਫਟ ਹੋ ਕੇ ਉਹ ਤਕੜੇ ਲੋਕਾਂ ਵੱਲ ਜਾ ਰਹੀ ਆ ਤੇ ਟਰੰਪ ਸਾਹਿਬ ਉਹਦੇ ਚ ਮਦਦ ਕਰ ਰਹੇ ਨੇ ਪੂਰੀ ਦੀ ਪੂਰੀ। ਆਮ ਲੋਕਾਂ ਤੋਂ ਸਹੂਲਤਾਂ ਖੁਸ ਰਹੀਆਂ ਨੇ, ਕਿਤੇ ਯੂਨੀਵਰਸਿਟੀ ਦੇ ਕੋਈ ਫੰਡਸ ਹੁੰਦੇ ਨੇ ਰਿਸਰਚ ਐਂਡ ਡਿਵੈਲਪਮੈਂਟ ਵਾਸਤੇ ਕਿਤੇ ਉਹਦੇ ਤੇ ਕੱਟ ਲਾ ਦਿੰਦੇ ਨੇ, ਕਦੇ ਜਿਹੜਾ ਫੈਡਰਲ ਡਿਪਾਰਟਮੈਂਟ ਆ ਜਿਹੜਾ ਸਟੂਡੈਂਟਸ ਨੂੰ ਹੈਲਪ ਕਰਦਾ ਕਦੇ ਉਹਦੇ ਤੇ ਕੱਟ ਲਾ ਦਿੰਦੇ ਨੇ ਇਸ ਬਹਾਨੇ। ਦੇਖੋ ਜਦੋਂ ਕਿਸੇ ਕੱਟ ਲਾਉਣਾ ਹੁੰਦਾ ਤਾਂ ਬਹਾਨਾ ਜਿਹੜਾ ਹੁੰਦਾ ਉਹ ਲਾਉਣਾ ਹੁੰਦਾ ਨਾ ਵੀ ਅਸੀਂ ਖਰਚੇ ਘਟਾ ਰਹੇ ਹਾਂ, ਲੋਕਾਂ ਨੂੰ ਇਹ ਗੱਲ ਜੱਜ ਜਾਂਦੀ ਹਾਂ ਜੀ ਹਾਂ ਖਰਚੇ ਘਟਾਉਣੇ ਚਾਹੀਦੇ ਆ, ਪਰ ਇਹ ਨਹੀਂ ਪਤਾ ਵੀ ਖਰਚੇ ਜਿਹੜੇ ਘਟਾਉਣਾ ਹੋਰ ਗੱਲ ਆ ਪਰ ਕਈ ਖਰਚਿਆਂ ਦੇ ਨਾਲ ਸਮਾਜ ਚੱਲਦਾ ਹੁੰਦਾ ਜਿਹੜਾ ਉਹਨਾਂ ਦੇ ਕੱਟ ਲਾਉਣਾ ਹੋਰ ਗੱਲ ਆ। ਵਧੀਆ ਸਿਆਣੇ ਲੋਕ, ਵਧੀਆ ਸਿਆਣੀਆਂ ਸੁਸਾਇਟੀਜ਼, ਸਿਆਣੇ ਸੱਭਿਆਚਾਰ, ਸਿਆਣੇ ਸਮਾਜਾਂ ਦੇ ਵਿੱਚ ਨਾ ਜਿਹੜਾ ਐਜੂਕੇਸ਼ਨ ਤੇ ਹੈਲਥ ਡਿਪਾਰਟਮੈਂਟ ਆ ਉਹ ਘਾਟੇ ਚ ਵੀ ਜਾਣ, ਉਹ ਸਰਕਾਰ ਨੂੰ ਚਲਾਉਣੇ ਪੈਂਦੇ ਨੇ ਤੇ ਚਲਾਉਣੇ ਚਾਹੀਦੇ ਨੇ, ਬੱਚੇ ਸਾਡਾ ਭਵਿੱਖ ਹੁੰਦੇ ਨੇ। ਜੇ ਕੋਈ ਕਹਿੰਦਾ ਵੀ ਇਹਨਾਂ ਦੇਸ਼ਾਂ ਦਾ ਇਹੀ ਫਾਇਦਾ ਨਾ ਵੀ ਆਮ ਲੋਕ ਨੇ ਜਿਹੜੇ ਜੇ ਉਹਨਾਂ ਕੋਲ ਵਕਤੀ ਤੌਰ ਤੇ ਕਿਤੇ ਪੈਸੇ ਘੱਟ ਵੀ ਹੋਣ ਫੀਸ ਦੇਣ ਨੂੰ ਤੇ ਨੌਜਵਾਨਾਂ ਨੂੰ ਪੜ੍ਹਨ ਲਿਖਣ ਚ ਰਿਸਰਚ ਕਰਨ ਚ ਯੂਨੀਵਰਸਿਟੀ ਕਾਲਜ ਐਜੂਕੇਸ਼ਨ ਦੇ ਵਿੱਚ ਨਾ ਉਹਨਾਂ ਦੇ ਵਿਘਨ ਨਹੀਂ ਪੈਣਾ ਚਾਹੀਦਾ, ਇਸ ਕਰਕੇ ਲੋਕ ਇਹਨਾਂ ਸਮਾਜਾਂ ਚ ਆਉਂਦੇ ਨੇ ਨਾ। ਨਹੀਂ ਤਾਂ ਫਿਰ ਹੋਰ ਬਥੇਰੇ ਦੇਸ਼ ਨੇ ਜਿੱਥੇ ਜੇ ਮਾਂ ਪਿਓ ਅਮੀਰ ਨੇ ਤੇ ਬੱਚੇ ਆ ਜਿਹੜੇ ਉਹ ਪੜ੍ਹ ਜਾਂਦੇ ਨੇ, ਮਾਂ ਪਿਓ ਗਰੀਬ ਨੇ ਉਹ ਵੀ ਬੱਚੇ ਆ ਜਿਹੜੇ ਫਿਰ ਉਹਨਾਂ ਦੇ ਨਾਲ ਉੱਥੇ ਹੀ ਕੰਮ ਕਰਦੇ ਰਹਿੰਦੇ ਨੇ। ਟੈਲੈਂਟ ਆ ਜਿਹੜਾ ਵੇਸਟ ਹੁੰਦਾ, ਨੌਜਵਾਨਾਂ ਦਾ ਪੋਟੈਂਸ਼ੀਅਲ ਯੂਟੀਲਾਈਜ਼ ਨਹੀਂ ਹੁੰਦਾ, ਇਸੇ ਕਰਕੇ ਆਪਾਂ ਉਹਨਾਂ ਦੇਸ਼ਾਂ ਚੋਂ ਭੱਜੇ ਆ ਨਾ ਦੇਖੋ ਕਿਸੇ ਨੂੰ ਮਾੜੀ ਲੱਗੇ, ਕਿਸੇ ਨੂੰ ਗੱਲ ਚੰਗੀ ਲੱਗੇ, ਹਿੰਦੁਸਤਾਨ ਵਰਗੀ ਬੇਵਕੂਫ ਹਕੂਮਤ ਕਿਸੇ ਦੇਸ਼ ਚ ਨਹੀਂ ਹੋ ਸਕਦੀ। ਕਿਉਂ ਕਿਉਂ ਕਹਿ ਰਿਹਾ ਮੈਂ ਇਹ? ਕਿਉਂਕਿ ਉੱਥੇ ਬਹੁਤ ਕੁਝ ਹੋ ਸਕਦਾ, ਹੋ ਸਕਦਾ ਸੀ। ਸਭ ਤੋਂ ਵੱਡੀ ਗੱਲ ਵੀ ਉੱਥੇ ਨੌਜਵਾਨ ਬਹੁਤ ਵੱਡੀ ਗਿਣਤੀ ਚ ਨੇ, ਜਿਹੜੇ ਦੇਸ਼ ਦੀ ਹਕੂਮਤ ਨੌਜਵਾਨਾਂ ਦੀ ਐਨਰਜੀ ਨੂੰ ਹਾਰਨੈਸ ਕਰਕੇ ਵਧੀਆ ਪਾਸੇ ਨਾ ਲਿਜਾ ਸਕੇ, ਨੌਜਵਾਨਾਂ ਦਾ ਪੋਟੈਂਸ਼ੀਅਲ ਯੂਟੀਲਾਈਜ਼ ਨਾ ਕਰ ਸਕੇ, ਉਹ ਦੇਸ਼ ਦਾ ਬੇੜਾ ਬੈਠਣਾ ਹੀ ਬੈਠਣਾ। ਉਨ੍ਹਾਂ ਨੇ ਫਿਰ ਨੌਜਵਾਨਾਂ ਨੂੰ ਧਰਮ ਦੇ ਨਾਂ ਦੇ ਉੱਤੇ ਲੜਾਉਣਾ ਹੀ ਲੜਾਉਣਾ ਨਾ। ਇਸ ਕਰਕੇ ਆਪਾਂ ਇਨ੍ਹਾਂ ਦੇਸ਼ਾਂ ਵੱਲ ਆਏ ਹਾਂ, ਤੇ ਇਨ੍ਹਾਂ ਦੇਸ਼ਾਂ ਵੱਲ ਵੀ ਜਦੋਂ ਦੇਸ਼ ਦੇ ਹਾਕਮ ਕਹਿ ਦੇਣ ਬਈ ਜੀ ਸਟੂਡੈਂਟਾਂ ਤੇ ਆਹ ਫੈਡਰਲ ਡਿਪਾਰਟਮੈਂਟ ਆ ਜੀ, ਉਹਦੇ ਤੇ ਕੱਟ ਲੱਗ ਜਾਣਾ ਚਾਹੀਦਾ, ਇਹ ਫਿਰ ਲੋਨ ਨਹੀਂ ਮਿਲਣਾ ਚਾਹੀਦਾ ਜੀ। ਹੁਣ ਬੰਦੇ ਨੇ ਸਾਰੀ ਉਮਰ ਕੰਮ ਕਰ ਲਿਆ, ਬੁੜਾ ਹੋ ਗਿਆ, ਸਰੀਰਕ ਸ਼ਕਤੀ ਘੱਟ ਗਈ ਜਾਂ ਬਿਮਾਰ ਠਮਾਰ ਹੋ ਗਿਆ, ਤੇ ਜੇ ਉਹਦੇ ਕੋਲ ਇੰਸ਼ੋਰੈਂਸ ਦੇਣ ਲਈ ਪੈਸੇ ਹੈ ਨਹੀਂ, ਮੈਡੀਕਲ ਇੰਸ਼ੋਰੈਂਸ ਦੇਣ ਲਈ, ਤੇ ਜੇ ਉਹ ਛੋਟੀ ਜਿਹੀ ਬਿਮਾਰੀ ਨਾਲ ਮਰ ਜੇ ਤਾਂ ਫਿਰ ਲਾਹਣਤਾ ਇਹੋ ਜਿਹੇ ਸਿਸਟਮਾਂ ਦੇ ਉੱਤੇ। ਜੇ ਉਹਦੇ ਪੈਨਸ਼ਨ ਬੈਨੀਫਿਟ ਚ ਕੱਟ ਲੱਗਣ ਲੱਗ ਜਾਣ, ਤੇ ਜੇ ਉਹਦੀ ਜੌਬ ਦਾ ਹੀ ਲਾਸ ਹੋ ਜੇ, ਹੈਨਾ, ਕਿੱਡੀ ਵੱਡੀ ਟ੍ਰੈਜਡੀ ਆ। ਦੇਖੋ ਦੋਸਤੋ, ਤੁਸੀਂ ਕਿਸੇ ਸਮਾਜ ਚ ਕੰਮ ਕਰ ਰਹੇ ਹੋ, ਤੁਸੀਂ 30-40 ਸਾਲ ਕੰਮ ਕੀਤਾ ਤੇ ਜਾਂਦਾ ਜਾਂਦਾ ਤੁਹਾਡੀ ਛੁੱਟੀ ਕਰ ਦੇਣ ਫਟਾਫਟ। ਇਹ ਐਵੇਂ ਨਹੀਂ ਲੇਬਰ ਲਾਜ਼ ਬਣੇ, ਯੂਨੀਅਨ ਐਵੇਂ ਨਹੀਂ ਬਣੀਆਂ ਹੋਈਆਂ। ਲੇਬਰ ਲਾਜ਼ ਸਾਡੇ ਤੋਂ ਪਹਿਲੀਆਂ ਪੀੜੀਆਂ ਨੇ ਬੜੇ ਸੰਘਰਸ਼ ਕਰਕੇ ਬਣਾਏ ਨੇ। ਵੀ ਬੰਦਾ ਜਦੋਂ ਆਪਣੇ ਆਪ ਨੂੰ ਨਾ ਦੋਸਤੋ, ਇਹ ਇਸ ਤਰ੍ਹਾਂ ਸਮਝਣ ਵਾਲੀ ਗੱਲ ਆ, ਬੰਦਾ ਆਪਣੇ ਆਪ ਨੂੰ ਜਦੋਂ ਸਮਾਜ ਦੇ ਸਪੁਰਦ ਕਰਦਾ ਨਾ, ਵੀ ਮੈਥੋਂ ਕੰਮ ਲੈ ਲਓ ਤੁਸੀਂ 8 ਘੰਟੇ, ਗਰੰਟੀ ਕਰੋ ਵੀ ਜੇ ਮੈਂ ਆਪਦਾ 30-40 ਸਾਲ ਜਿੰਨੀ ਦੇਰ ਮੇਰਾ ਸਰੀਰ ਠੀਕ ਰਹਿੰਦਾ ਮੈਂ ਕੰਮ ਕਰਦਾ ਰਹੂੰਗਾ, ਤੇ ਉਸ ਤੋਂ ਬਾਅਦ ਜਦੋਂ ਮੇਰੇ ਸਰੀਰ ਦੇ ਵਿੱਚ ਸ਼ਕਤੀ ਨਾ ਰਹੀ, ਸਮਾਜ ਮੈਨੂੰ ਸਾਂਭੇ। ਇਹ ਬੁਢਾਪਾ ਪੈਨਸ਼ਨਾਂ, ਸੋਸ਼ਲ ਬੈਨੀਫਿਟਸ, ਇਹ ਸਾਰੇ ਇਸੇ ਕਰਕੇ ਮਤਲਬ ਬਣੇ। ਹਾਲਾਂਕਿ ਕੰਮ ਕਰਕੇ ਉਹਨੂੰ ਆਪਦਾ ਉਹ ਕੰਮ ਦਾ ਵਿਜਾਨਾ ਬਹੁਤ ਘੱਟ ਮਿਲਦਾ, ਉਹਦੇ ਕੰਮ ਦਾ ਫਾਇਦਾ ਸਮਾਜ ਨੂੰ ਹੁੰਦਾ ਜ਼ਿਆਦਾ। ਠੀਕ ਆ, ਆਪ ਤਾਂ ਉਹਨੇ 2 ਰੋਟੀਆਂ ਖਾ ਲੈਣੀਆਂ ਕਿਤੇ, ਜਦੋਂ ਜਵਾਨ ਹੁੰਦਾ 3 ਖਾ ਲੂਗਾ, ਜਦੋਂ ਬੁੜਾ ਹੋ ਜੂ 1 ਖਾ ਲੂ। ਇਹ ਸੋਸਾਇਟੀ ਦਾ ਇੱਕ ਨੋਰਮ ਆ ਵੀ ਕੰਮ ਜਦੋਂ ਨੌਜਵਾਨ ਅਵਸਥਾ ਤੋਂ ਬਾਅਦ ਬੁਢਾਪੇ ਦੀ ਅਵਸਥਾ, ਜਿਹੜਾ ਟ੍ਰਾਂਜੀਸ਼ਨਲ ਪੀਰੀਅਡ ਹੁੰਦਾ, ਉਦੋਂ ਸੋਸਾਇਟੀ ਉਹ ਤੋਂ ਕੰਮ ਲੈਂਦੀ ਹੈ, ਉਹਦੀ ਮੈਂਟਲ ਜਾਂ ਫਿਜ਼ੀਕਲ ਜਿਹੜੀ ਉਹਦੀ ਲੇਬਰ ਆ ਉਹਨੂੰ ਕਨਵਰਟ ਕਰਦੀ ਹੈ ਪੈਸਿਆਂ ਦੇ ਰੂਪ ਦੇ ਵਿੱਚ, ਜਿਹਦੇ ਨਾਲ ਸਮਾਜ ਚੱਲਦਾ, ਜਿਹਦੇ ਨਾਲ ਸਮਾਜ ਦੇ ਵਿੱਚ ਜਿਹੜੇ ਸਪੈਸ਼ਲੀ ਏਬਲਡ ਲੋਕ ਹੁੰਦੇ ਨੇ, ਬੱਚੇ ਹੁੰਦੇ ਨੇ, ਬਿਮਾਰ ਹੁੰਦੇ ਨੇ, ਟੈਕਸ ਦੇ ਰੂਪ ਚ ਆਪਾਂ ਪੈਸੇ ਦਿੰਦੇ ਹਾਂ, ਸਾਰਾ ਸਮਾਜ ਚੱਲੀ ਜਾਂਦਾ, ਲੋਕ ਭਲਾਈ ਦੇ ਕੰਮ ਚੱਲਦੇ ਨੇ, ਡਿਵੈਲਪਮੈਂਟ ਹੁੰਦੀ ਆ, ਇਨਫਰਾਸਟਰਕਚਰ ਬਣਦਾ, ਤੇ ਫਿਰ ਸਮਾਜ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਲੋਕ ਬੁੜੇ ਹੋ ਜਾਂਦੇ ਉਹਨਾਂ ਨੂੰ ਸਾਂਭਣਾ, ਜਾਂ ਕਿਤੇ ਅਚਨਚੇਤ ਉਹਨਾਂ ਤੋਂ ਜੌਬ ਚਲੀ ਜਾਂਦੀ ਹੈ ਤਾਂ ਫਿਰ ਉਹ ਬੈਨੀਫਿਟ ਦੇਣਾ, ਸੋਸ਼ਲ ਅਸਿਸਟੈਂਸ ਦੇਣਾ। ਤੇ ਜੇ ਇਹਨਾਂ ਦੇ ਜੇ ਸਰਕਾਰਾਂ ਚੁਣੇ ਹੋਏ ਬੰਦੇ ਕੱਟ ਲਾਉਣ ਲੱਗ ਜਾਣ ਪਬਲਿਕ ਬੈਨੀਫਿਟਸ ਦੇ ਉੱਤੇ, ਤਾਂ ਫਿਰ ਉਹ ਕਿੰਨੇ ਕੁ ਉਹਨਾਂ ਦੇ ਮਨ ਦੇ ਵਿੱਚ ਲੋਕਾਂ ਪ੍ਰਤੀ ਕਿੰਨਾ ਕੁ ਪਿਆਰ ਮੁਹੱਬਤ ਹੋਊਗਾ, ਇਹ ਤੁਸੀਂ ਸਮਝ ਸਕਦੇ ਹੋ। ਟਰੰਪ ਸਾਹਿਬ ਵੀ ਇਹਨਾਂ ਚੋਂ ਇੱਕ ਨੇ ਜੀ, ਜਿਨ੍ਹਾਂ ਦਾ ਕੰਮ ਆ ਪੈਸਾ ਪੈਸਾ, ਹਾਏ ਪੈਸਾ, ਸਾਰਾ ਦਿਨ ਪੈਸਾ, ਸਾਡੇ ਕੋਲ ਪੈਸਾ ਆ ਜੇ, ਪੈਸਾ ਕਿਤੇ ਨਾ ਜਾਵੇ ਜੀ, ਪੈਸਾ ਆਏ ਹੋ ਜੇ, ਸਾਰਾ ਦਿਨ ਹੀ ਪੈਸਾ 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 ਪੈਸਾ, ਅਮਰੀਕਾ ਗਿਆ, ਅਮਰੀਕਾ ਨੂੰ ਪੈਸਾ ਚਾਹੀਦਾ, ਅਮਰੀਕਾ ਨੂੰ ਪੈਸਾ ਚਾਹੀਦਾ। ਉਹ ਮਤਲਬ ਜਿਵੇਂ ਕੋਈ ਨਾ ਤੱਕੜੀ ਚੱਕ ਕੇ ਬੈਠਾ ਹੁੰਦਾ ਨਾ ਦੁਕਾਨ ਦੇ ਉੱਤੇ, ਐਂ ਨੀ ਦੁਨੀਆਂ ਚੱਲਦੀ। ਉਹ ਵੇਲੇ ਗਏ, ਦੁਨੀਆਂ ਯੂਨੀਪੋਲਰ ਸੰਸਾਰ ਨਹੀਂ ਰਿਹਾ। ਠੀਕ ਆ, ਪਹਿਲਾਂ ਰਿਹਾ ਹੈ ਬਈ ਅਮੈਰੀਕਨ ਡਾਲਰ ਦੀ ਵੈਲਿਊ ਰਹੀ ਆ, ਹਾਲਾਂਕਿ ਜੇ ਕਿਤੇ ਉਹਦੇ ਤੇ ਡਿਸਕਸ਼ਨ ਕਰਨੀ ਹੋਵੇ ਘੰਟਾ 2 ਘੰਟੇ ਡਿਸਕਸ਼ਨ ਹੋ ਸਕਦੀ ਹੈ। ਕੋਈ ਕਿਸੇ ਵੇਲੇ ਟ੍ਰੇਡ ਹੁੰਦਾ ਸੀ ਵਟਾਂਦਰਾ, ਬਈ ਤੇਰੀ ਚੀਜ਼ ਦਾ ਕੀ ਮੁੱਲ ਆ, ਮੇਰੀ ਚੀਜ਼ ਦਾ ਕੀ ਮੁੱਲ ਆ, ਚੀਜ਼ਾਂ ਵਟਾ ਲਈਆਂ ਜਾਂਦੀਆਂ ਸੀ। ਫਿਰ ਕਰੰਸੀ ਆਈ, ਕਰੰਸੀ ਨੂੰ ਗੋਲਡ ਦੇ ਨਾਲ ਰਿਲੇਟ ਕੀਤਾ। ਇਹ ਸਪੈਸ਼ਲ ਦੌਰ ਸੀ, ਯੂਨੀਪੋਲਰ ਸੰਸਾਰ ਬਣਿਆ, ਅਮਰੀਕਾ ਦੀ ਸਰਦਾਰੀ ਰਹੀ, ਵੀ ਹਰ ਇੱਕ ਚੀਜ਼ ਅਮਰੀਕਨ ਡਾਲਰ ਨਾਲ ਕੰਪੈਰੀਜ਼ਨ ਹੋਣ ਲੱਗੀ। ਇਹ ਸਦਾ ਦੌਰ ਨਹੀਂ ਰਹਿੰਦੇ, ਇੱਥੇ ਵੱਡੇ ਵੱਡੇ ਲੋਕ ਆਏ ਚਲੇ ਗਏ, ਇੱਥੇ ਸਿਕੰਦਰ ਬਾਦਸ਼ਾਹ ਅਰਗੇ ਕਹਿੰਦੇ ਰਹੇ ਵੀ ਅਸੀਂ ਦੁਨੀਆਂ ਜਿੱਤ ਲੈਣੀ ਆ, ਤੇ ਬਾਅਦ ਚ ਜਾਂਦੇ ਜਾਂਦੇ ਹਦਾਇਤ ਕਰਕੇ ਗਏ ਬਈ ਜਦੋਂ ਮੇਰੀ ਅਰਥੀ ਜਾ ਰਹੀ ਹੋਵੇ ਤਾਂ ਹੱਥ ਮੇਰੇ ਬਾਹਰ ਕੱਢ ਦਿਓ ਚਾਦਰ ਤੋਂ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਸਿਕੰਦਰ ਆ ਜਿਹੜਾ ਨਾਲ ਨਹੀਂ ਕੁਛ ਲੈ ਕੇ ਗਿਆ। ਇਸ ਕਰਕੇ ਟਰੰਪ ਸਾਹਿਬ ਨੂੰ ਲੱਗਦਾ ਸਮਝ ਜਾਣਾ ਚਾਹੀਦਾ ਵੀ ਅਮਰੀਕਨ ਲੋਕ ਵੀ ਔਖੇ ਹੋ ਰਹੇ ਨੇ, ਦੁਨੀਆਂ ਚ ਲੋਕ ਵੀ ਔਖੇ ਹੋ ਰਹੇ ਨੇ, ਸਮਝ ਲਓ ਤੁਸੀਂ, ਨਹੀਂ ਤਾਂ ਲੋਕਾਂ ਨੇ ਸਮਝਾ ਦੇਣਾ ਤੁਹਾਨੂੰ 4 ਸਾਲਾਂ ਦੇ ਵਿੱਚ। ਅਮਰੀਕਨ ਲੋਕ ਬੜੇ ਸਿਆਣੇ ਨੇ, ਅਮਰੀਕਨ ਕੰਸਟੀਟਿਊਸ਼ਨ ਬੜਾ ਦੁਨੀਆਂ ਦੇ ਸਭ ਤੋਂ ਵਧੀਆ ਡਾਕੂਮੈਂਟਸ ਦੇ ਵਿੱਚੋਂ ਇੱਕ ਡਾਕੂਮੈਂਟ ਆ। ਇਹ ਮਨਾਈਆਂ ਨਾ ਕਰੋ, ਇਹ ਮਨਾਈਆਂ ਹਿਟਲਰ ਨੇ ਵੀ ਕੀਤੀਆਂ ਸੀ, ਬਹੁਤ ਹਕੂਮਤਾਂ, ਮੁਹੰਮਦ ਤੁਗਲਕ ਵੀ ਕਰਦਾ ਸੀ ਮਨਾਈਆਂ, ਤੁਹਾਨੂੰ ਪਤਾ ਨਾ ਮੁਹੰਮਦ ਤੁਗਲਕ ਕੌਣ ਸੀ, ਪੜਿਆ ਲਿਖਿਆ ਮੂਰਖ ਕਹਿੰਦੇ ਆ ਮੁਹੰਮਦ ਤੁਗਲਕ ਨੂੰ ਭਾਰਤੀ ਸਮਾਜ ਦੇ ਵਿਚ। ਟਰੰਪ ਸਾਹਿਬ ਦਾ ਫਿਰ ਬਹੁਤ ਸਿਆਣੇ ਨੇ, ਬੜਾ ਸਕਸੈਸਫੁਲ ਬਿਜ਼ਨਸ ਚਲਾਇਆ ਟਰੰਪ ਸਾਹਿਬ ਨੇ, ਪਰ ਮਾਫ ਕਰਨਾ ਦੋਸਤੋ ਇਹ ਸਰਕਾਰਾਂ ਬਿਜ਼ਨਸ ਨਹੀਂ ਹੈ। ਸਰਕਾਰ ਚਲਾਉਣਾ ਜਿਹੜਾ ਇਹਦੇ ਵਿਚ ਜਿਨ੍ਹਾਂ ਲੋਕਾਂ ਨੇ ਸਰਕਾਰਾਂ ਬਣਾਈਆਂ ਹੁੰਦੀਆਂ, ਜਿਨ੍ਹਾਂ ਲੋਕਾਂ ਨੇ ਵੋਟ ਕੀਤਾ ਹੁੰਦਾ, ਆਮ ਲੋਕਾਂ ਨੇ, ਮੈਂ ਬਾਰ ਬਾਰ ਕਹਿੰਦਾ ਆਮ ਲੋਕਾਂ, ਜੇ ਕੋਈ ਸਰਕਾਰ ਦੀ ਪਾਲਿਸੀ ਆਮ ਲੋਕਾਂ ਦੇ ਹੱਕ ਚ ਜਾਂਦੀ ਹੈ ਤਾਂ ਆਮ ਲੋਕ ਵੈਲਕਮ ਕਰਦੇ ਨੇ। ਜੇ ਕੋਈ ਸਰਕਾਰੀ ਪਾਲਿਸੀ ਇਹੋ ਜਿਹੀ ਹੈ ਵੀ ਆਮ ਲੋਕਾਂ ਦੀ ਬ੍ਰੇਨ ਵਾਸ਼ਿੰਗ ਕੀਤੀ ਜਾਂਦੀ ਹੈ, ਕਿਹਾ ਇਹ ਜਾਂਦਾ ਵੀ ਇਹਦੇ ਚ ਆਮ ਲੋਕਾਂ ਨੂੰ ਫਾਇਦਾ ਹੋਊ ਪਰ ਫਾਇਦਾ ਖਾਸ ਲੋਕਾਂ ਨੂੰ ਹੁੰਦਾ, ਤਾਂ ਲੋਕ ਹੌਲੀ ਹੌਲੀ 2-4 ਸਾਲਾਂ ਬਾਅਦ ਸਮਝ ਜਾਂਦੇ ਨੇ। ਪਹਿਲਾਂ ਥੋੜੇ ਸਮਝਦੇ ਨੇ, ਫਿਰ ਹੌਲੀ ਹੌਲੀ ਸਮਝਣ ਲੱਗ ਜਾਂਦੇ ਨੇ, ਫਿਰ ਜ਼ਿਆਦਾ ਸਮਝਦੇ ਨੇ। ਸਮਾਜ ਦੇ ਵਿਚ ਨਾ ਇੱਕ ਦੋਸਤੋ ਪਤਾ ਕੀ ਹੈ, ਐਡੀ ਛੇਤੀ ਲੋਕ ਵੀ ਨਹੀਂ ਸਮਝਦੇ। ਇਹ ਵੀ ਕਿਸੇ ਨੇ ਕਿਹਾ, ਕਹਿੰਦਾ ਜੇ ਕਿਸੇ ਨੂੰ, ਜੇ ਕਿਸੇ 2-4 ਨੂੰ ਪਤਾ ਲੱਗ ਜੇ ਨਾ ਵੀ ਆਹ ਗੱਲ ਆਏ ਨਹੀਂ ਹੁੰਦੀ ਕਿਉਂ, ਤੇ ਇਹਦਾ ਰਿਜ਼ਲਟ ਉਲਟ ਨਿਕਲਦਾ। ਉਹ 2-4 ਬੰਦੇ ਕਿਸੇ ਹੋਰ 20-25 ਬੰਦਿਆਂ ਦੇ ਗਰੁੱਪ ਨੂੰ ਦੱਸਦੇ ਆ, 20-25 ਬੰਦਿਆਂ ਦੇ ਗਰੁੱਪ ਦੀ ਬ੍ਰੇਨ ਵਾਸ਼ਿੰਗ ਹੋਈ ਹੁੰਦੀ ਹੈ, ਉਹ ਸੋਚਦੇ 2-4 ਨਾ ਕਮਲੇ ਨੇ ਸਾਨੂੰ ਉਕਸਾਉਂਦੇ ਨੇ, ਹੋ ਸਕਦਾ ਉਹ 2-4 ਬੰਦੇ ਨੂੰ ਫੜ ਕੇ ਵੀ ਕੁੱਟਦੇ ਨੇ, ਦੰਦ ਦੁੰਦ ਭੰਨਦੇ ਨੇ ਉਹਨਾਂ ਦੇ, ਪਰ ਉਹ 2-4 ਬੰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਨਹੀਂ, ਅਲਟੀਮੇਟਲੀ ਲੋਕਾਂ ਦੀ ਬ੍ਰੇਨ ਵਾਸ਼ਿੰਗ ਹੁੰਦੀ, ਉਹ 2-4 ਬੰਦੇ ਆਪਣੀ ਗੱਲ ਨੂੰ ਕੰਟੀਨਿਊ ਕਰਦੇ ਨੇ 5-4 ਮਹੀਨਿਆਂ ਬਾਅਦ, ਸਾਲ 2 ਸਾਲ ਬਾਅਦ, ਉਹ 20-25-50-100-200 ਬੰਦਿਆਂ ਦਾ ਗਰੁੱਪ ਸੋਚਦਾ ਵੀ ਗੱਲ ਤਾਂ ਕੋਈ ਹੋਊਗੀ ਯਾਰ, ਇਸ ਤਰ੍ਹਾਂ ਤਾਂ ਨਹੀਂ। ਫਿਰ ਉਹ 2-400-500 ਬੰਦਿਆਂ ਦਾ ਗਰੁੱਪ ਨਾ ਉਹ ਸੋਚਦਾ ਵੀ ਹਾਂ ਇਹਨਾਂ ਦੀ ਗੱਲ ਚ ਦਲੀਲ ਤਾਂ ਹੈ, ਫਿਰ ਉਹ ਗੱਲ 2-400-500-1,000-2,000-2,00,000 ਬੰਦਿਆਂ ਤੱਕ ਪਹੁੰਚਦੀ ਹੈ ਹੌਲੀ 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 ਹੌਲੀ, ਪਤਾ ਤਾਂ ਲੱਗ ਹੀ ਜਾਂਦਾ ਜਦੋਂ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਮਹਿੰਗਾਈ ਹੈ ਜਿਹੜੀ, ਜਦੋਂ ਮਹਿੰਗਾਈ ਛਾਲਾ ਮਾਰ ਕੇ ਵੱਧਦੀ ਹੈ, ਆਮ ਬੰਦੇ ਨੇ ਆਲੂ ਗੋਭੀ ਸਮਾਨ ਤੇਲ ਕੱਪੜਾ ਲੀੜਾ ਲੈਣਾ ਹੁੰਦਾ ਨਾ, ਉਹਨੂੰ ਪਤਾ ਹੁੰਦਾ ਆਂਡੇ ਵੀ ਲੈਣੇ ਹੁੰਦੇ ਨੇ, ਬ੍ਰੈਡ ਵੀ ਲੈਣੀ ਹੁੰਦੀ ਹੈ, ਜਦੋਂ ਦੇਖਦਾ ਵੀ $1.5 ਲਈ $2.5 ਤੇ ਪਹੁੰਚੀ ਹੈ, ਉਹਨੂੰ ਪਤਾ ਲੱਗ ਜਾਂਦਾ ਵੀ ਇਹ ਰਾਜਾ ਝੂਠ ਬੋਲ ਰਿਹਾ, ਉਹਨੂੰ ਪਤਾ ਹੈ ਵੀ ਇਹ ਸਾਨੂੰ ਬੇਵਕੂਫ ਬਣਾ ਰਿਹਾ। ਇਸ ਕਰਕੇ ਦੋਸਤੋ ਡੈਮੋਕਰੇਸੀ ਦੇ ਯੁੱਗ ਚ ਭਾਵੇਂ ਟੁੱਟੀ ਫੁੱਟੀ ਡੈਮੋਕਰੇਸੀ ਆ, ਜਿਹੋ ਜੀ ਮਰਜ਼ੀ ਡੈਮੋਕਰੇਸੀ ਆ, ਜਿੰਨਾ ਮਰਜ਼ੀ ਮੀਡੀਆ ਦੇ ਉੱਤੇ ਅਮੀਰ ਲੋਕਾਂ ਦਾ ਗਲਬਾ, ਪਰ ਲੋਕਾਂ ਦੀ ਜ਼ਿੰਦਗੀ ਆ ਨਾ, ਲੋਕ ਮਹਿਸੂਸ ਕਰਦੇ ਨੇ, ਫੀਲ ਕਰਦੇ ਨੇ, ਆ ਗਿਆਨ ਇੰਦਰੀਆਂ ਕੁਦਰਤ ਨੇ ਦਿੱਤੀਆਂ ਹੋਈਆਂ, ਅੱਖਾਂ ਕੰਨ ਹੈਨਾ ਦਿਮਾਗ, ਚਲੋ ਕਿਤੇ ਜਿੰਦਰਾ ਲਾ ਕੇ ਬੈਠ ਗਏ ਪਰ ਕਿਤੇ ਨਾ ਕਿਤੇ ਤਾਂ ਦਿਮਾਗ ਖੁੱਲਦਾ ਹੀ ਆ ਨਾ, ਇਹ ਕਿਤੇ ਨਾ ਕਿਤੇ ਜ਼ਰੂਰ ਖੁੱਲੂਗਾ, ਤੇ ਜਿਹੜੇ ਖੋਲਣ ਦੀ ਕੋਸ਼ਿਸ਼ ਕਰਦੇ ਨੇ ਨਾ ਕਿਤੇ ਨਾ ਕਿਤੇ, ਉਹ ਠੀਕ ਆ, ਉਹਨਾਂ ਨੂੰ ਕਾਫੀ ਤਕਲੀਫਾਂ ਚੋਂ ਨਿਕਲਣਾ ਪੈਂਦਾ। ਅਮੈਰੀਕਨ ਸੋਸਾਇਟੀ ਚ ਬਹੁਤ ਸਿਆਣੇ ਲੋਕ ਹੈਗੇ ਨੇ, ਪਰ ਪ੍ਰੋਬਲਮ ਇਹ ਆ ਭੀੜਾਂ ਨਾ ਜਿਹੜੀਆਂ, ਭੀੜਾਂ ਦੇ ਦਿਮਾਗ ਨਹੀਂ ਹੁੰਦਾ, ਭੀੜਾਂ ਉਹਨਾਂ ਦੀ ਗੱਲ ਨਹੀਂ ਸੁਣਦੀਆਂ, ਉਹ ਲੱਗੇ ਰਹਿੰਦੇ ਨੇ ਹੌਲੀ 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 ਹੌਲੀ। ਸਾਰ ਤੱਤ ਗੱਲ ਦਾ ਇਹ ਆ ਵੀ ਟਰੰਪ ਸਾਹਿਬ ਦੀਆਂ ਪਾਲਿਸੀਜ਼ A to Z ਸਾਰੀਆਂ ਹੀ ਗਲਤ ਨੇ, ਇੱਕ ਅੱਧੀ ਨਹੀਂ, ਸਾਰੀਆਂ ਹੀ ਗਲਤ ਨੇ। ਇਹ ਕਹਿੰਦੇ 40 ਸਾਲਾਂ ਦੇ ਵਿੱਚ ਜਿੱਧਰ ਨੂੰ ਚੱਕਾ ਚੱਲਿਆ ਨਾ ਅਸੀਂ ਪੁੱਠਾ ਗੇੜ ਦੇ ਦਿਆਂਗੇ, ਐਂ ਪੁੱਠਾ ਗੇੜ ਕਿਵੇਂ ਦੇ ਦਿਓਗੇ ਤੁਸੀਂ? ਆਪਾਂ ਕਿੰਨੇ ਵਾਰੀ ਦੋਸਤੋ ਡਿਸਕਸ ਕੀਤਾ, ਕਿੰਨੇ ਵਾਰੀ ਡਿਸਕਸ ਕੀਤਾ, ਇਹ ਛੋਟੀਆਂ ਛੋਟੀਆਂ ਗੱਲਾਂ ਨੇ ਵੀ ਤੁਸੀਂ ਚੀਜ਼ਾਂ ਦੀ ਆਊਟਸੋਰਸਿੰਗ ਕੀਤੀ 40-50 ਸਾਲ ਪਹਿਲਾਂ, ਜਾਂ ਤਾਂ ਉਦੋਂ ਨਾ ਕਰਦੇ। ਆਊਟਸੋਰਸਿੰਗ ਕਿਉਂ ਕੀਤੀ, ਬਹੁਤ ਵਾਰੀ ਡਿਸਕਸ਼ਨ ਹੋਈ ਹੈ, ਉਹ ਇਸ ਕਰਕੇ ਕੀਤੀ ਵੀ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਬੁਰਾ ਲੱਗਦਾ ਸੀ, ਇੱਥੇ ਡਾਲਰ ਚ ਪੇ ਦਿੰਦੇ ਹਾਂ ਇੱਥੋਂ ਦੇ ਲੋਕਾਂ ਨੂੰ, ਆਪਾਂ ਨਾ ਬਾਹਰੋਂ ਸਸਤਾ ਕੰਮ ਕਰਾ ਲਾਂਗੇ, ਆਊਟਸੋਰਸਿੰਗ ਕਰ ਦਿਓ। ਹੌਲੀ 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 ਇੰਡਸਟਰੀ ਬਾਹਰ ਹੋਈ, ਬਾਹਰ ਚਲੀ ਗਈ, ਈਵਨ ਕਾਲ ਸੈਂਟਰ ਵੀ ਬਾਹਰ, ਵੱਡੀਆਂ ਵੱਡੀਆਂ ਕੰਪਨੀਆਂ ਨੇ। ਅੱਛਾ, ਹੁਣ ਜਦੋਂ ਸਮਾਨ ਸਾਰਾ ਬਾਹਰੋਂ ਆਉਣ ਲੱਗ ਗਿਆ, ਹੁਣ ਇਹ ਰੌਲਾ ਪਾਉਂਦੇ ਨੇ, ਹੁਣ ਚੀਕਾਂ ਮਾਰਦੇ ਨੇ। ਇਹ ਇਸ ਤਰ੍ਹਾਂ ਨਹੀਂ ਹੁੰਦਾ, ਜਿਹੜਾ ਸਮਾਜਿਕ ਵਿਕਾਸ ਦਾ ਪਹੀਆ ਨਾ, ਇਹ ਕੋਈ ਗੱਡੇ ਦਾ ਪਹੀਆ ਨਹੀਂ ਹੁੰਦਾ, ਜਦੋਂ ਮਰਜ਼ੀ ਇਹਨੂੰ ਰੋਕ ਦੋ, ਬਲਦਾਂ ਨੂੰ ਤੁਸੀਂ ਲਗਾਮ ਖਿੱਚ ਕੇ ਉਹਨਾਂ ਦੀਆਂ ਰੌਲਾ ਪਾ ਕੇ। ਇਹ ਸਮਾਜਿਕ ਵਿਕਾਸ ਆ, ਇਹਦੇ ਚ ਇੱਕ ਵਾਰੀ ਜੇ ਤੁਸੀਂ ਗਲਤ ਫੈਸਲਾ, ਟੇਢਾ ਮੇਢਾ ਫੈਸਲਾ ਕਰ ਲਿਆ, ਉਹਦੇ ਠੀਕ ਹੈ, ਉਹਦੇ ਰਿਜ਼ਲਟ ਮਾੜੇ, ਮੈਂ ਨਹੀਂ ਕਹਿੰਦਾ ਵੀ ਉਹਦੇ ਆਊਟਸੋਰਸਿੰਗ ਦੇ ਕੋਈ ਰਿਜ਼ਲਟ ਵਧੀਆ ਨਿਕਲੇ, ਪਰ ਇਸ ਤਰੀਕੇ ਨਾਲ ਨਹੀਂ ਆਊਟਸੋਰਸਿੰਗ। ਤੁਸੀਂ ਜਿਹੜੀਆਂ ਫੈਕਟਰੀਆਂ ਬਾਹਰ ਲਈਆਂ, ਅੱਜ ਕਹਿ ਦੋ ਜੀ ਅੱਜ ਬੰਦ ਠਾ ਬਸ, ਐਂ ਨਹੀਂ ਹੁੰਦਾ ਹੁੰਦਾ, ਇਸ ਤਰ੍ਹਾਂ ਨਹੀਂ ਹੁੰਦਾ ਗਾ, ਇਹ 2-4 ਸਾਲ ਦਾ ਸਫ਼ਰ ਨਹੀਂ ਹੁੰਦਾ ਗਾ। ਇੰਨੀ ਦੇਰ ਦੇ ਵਿੱਚ ਤੁਸੀਂ 40 ਸਾਲਾਂ ਦੇ ਵਿੱਚ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਦੇ ਕਾਨੂੰਨ ਬਦਲਣ ਦੀ ਕੋਸ਼ਿਸ਼ ਕੀਤੀ ਵੀ ਸਾਡਾ ਸਮਾਨ ਬੇਰੋਕ ਟੋਕ ਇੱਥੇ ਆਵੇ, ਹੁਣ ਬਣਾਓ ਸਸਤੀਆਂ ਚੀਜ਼ਾਂ ਇੱਥੇ ਬਣਾਓ, ਬਾਹਰਲੇ ਦੇਸ਼ ਐਡੀ ਵੱਡੀ ਮੰਡੀ ਹੈ, 4 ਬਿਲੀਅਨ ਲੋਕ, ਅੱਧੀ ਪਾਪੂਲੇਸ਼ਨ ਤਾਂ ਇੰਡੀਆ ਤੇ ਚਾਈਨਾ ਦੇ ਵਿੱਚ ਰਹਿੰਦੀ ਹੈ, ਤੁਸੀਂ ਇਸ ਸਮਰੱਥ ਹੋਵੋ ਵੀ ਤੁਸੀਂ ਚੀਜ਼ਾਂ ਬਣਾਓ, ਤੁਸੀਂ
ਤੁਸੀਂ ਬਣਾ ਕੇ ਉਹਨਾਂ ਨੂੰ ਵੇਚੋ, ਪ੍ਰੋਫਿਟ ਕਮਾਓ ਤੁਸੀਂ। ਤੇ ਜੇ ਕਿਤੇ ਦੋਸਤੋ ਆਹ ਗੱਲ ਮੇਰੀ ਬੜੀ ਭੈੜੀ ਲੱਗਣੀ ਬਹੁਤ ਲੋਕਾਂ ਨੂੰ, ਤੇ ਜੇ ਕਿਤੇ ਮੈਂ ਕਮੈਂਟ ਕਰਾਂ ਬਈ ਆਪ ਤੁਹਾਡੇ ਦੇਸ਼ਾਂ ਦਾ ਤਾਂ ਸਿਸਟਮ ਇਹ ਜਿਹਾ ਲਾ ਕੇ, ਐਜੂਕੇਸ਼ਨ ਸਿਸਟਮ ਤੋਂ ਲੈ ਕੇ ਹੈਲਥ ਸਿਸਟਮ ਵੱਲ, ਬਈ ਇੱਥੋਂ ਇੱਥੇ ਕਿਹੜੀ ਚੀਜ਼ ਦੀ ਲੋੜ ਆ, ਕਿਹੇ ਜੀ ਬੱਚਿਆਂ ਨੂੰ ਵਿਦਿਆ ਦੇਣੀ ਆ, ਕਿਵੇਂ ਦੇਣੀ। ਮੈਂ ਕੋਈ ਐਜੂਕੇਸ਼ਨ ਮਾਹਰ ਨਹੀਂ ਹਾਂ, ਮਾਫੀ ਚਾਹੁੰਦਾ, ਮੈਂ ਤਾਂ ਰੇਡੀਓ ਹੋਸਟ ਹਾਂ, ਪਰ ਜੇ ਤੁਸੀਂ ਆਪਣੀਆਂ ਲੋੜਾਂ ਫਿਊਚਰ ਦੀਆਂ ਦੇਖ ਕੇ ਆਪਣੇ ਬੱਚਿਆਂ ਨੂੰ ਤਾਂ ਤੁਸੀਂ ਉਹੋ ਜਿਹਾ ਕੁਛ ਦਵਾ ਨਹੀਂ ਸਕੇ, ਬਾਹਰੋਂ ਤਾਂ ਤੁਸੀਂ ਲੋਕ ਬੁਲਾਉਂਦੇ ਹੋ, ਫਿਰ ਇੱਕੋ ਦਮ ਕਹਿ ਦਿੰਦੇ ਹੋ ਅਸੀਂ ਤਾਂ ਬੰਦ ਕਰਨ ਲੱਗੇ, ਅੱਜ ਅਸੀਂ ਵਾਪਸ ਭੇਜ ਦੇਣੇ ਆ, 3.5 ਲੱਖ ਬੰਦਾ ਵੈਨਜ਼ੂਏਲਾ ਤੋਂ ਆਇਆ ਅਸੀਂ ਵਾਪਸ ਭੇਜ ਦੇਣਾ, ਇੰਡੀਆ ਤੋਂ ਸਟੂਡੈਂਟ ਆਇਆ ਵਾਪਸ ਭੇਜ ਦੇਣੇ ਆ। ਤੇ ਪਹਿਲਾਂ ਤੁਹਾਨੂੰ ਕਿਸੇ ਨੇ ਸੱਦਾ ਪੱਤਰ ਦਿੱਤਾ ਸੀ ਉਹਨਾਂ ਨੂੰ ਬੁਲਾਓ, ਨਾ ਬੁਲਾਉਂਦੇ, ਫਿਰ ਤੁਸੀਂ ਤੀਸਰੀ ਸਦੀ ਦੇ ਵੀ ਉਹਨਾਂ ਨੂੰ ਤੀਸਰੀ ਸਦੀ ਚ ਵੀ ਮੇਰਾ ਖਲਾਂ ਨਹੀਂ ਕਰਦੇ ਹੋਣੇ ਵੀ ਬੇੜੀਆਂ ਪਾ ਕੇ ਤੁਸੀਂ ਜਹਾਜ਼ਾਂ ਤੇ ਭੇਜ ਕੇ ਬੇਇੱਜ਼ਤੀ ਕਰਦੇ ਹੋ ਤੁਸੀਂ, ਸਾਰਾ ਕੁਛ ਹੀ ਗਲਤ। ਮਤਲਬ ਕੀ ਕਹੀਏ ਹੁਣ, ਇਹ ਤਾਂ ਟਰੰਪ ਸਾਹਿਬ ਤੇ ਅਜੇ ਕਾਨੂੰਨੀ ਇੱਕ ਝਟਕਾ ਮਤਲਬ ਜੱਜ ਸਾਹਿਬ ਨੇ ਮਾਰਿਆ, ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ, ਅਜੇ ਤਾਂ ਇਲਨ ਮਸਕ ਇੱਕੋ ਨਹੀਂ ਸਾਥ ਛੱਡਿਆ, ਆਉਣ ਵਾਲੇ ਸਮੇਂ ਚ ਵੇਖੀ ਜਾਇਓ ਤੁਸੀਂ ਕੀ ਹੁੰਦਾ। ਅੱਛਾ ਦੂਜੀ ਗੱਲ, ਅਜੇ ਨਾ ਵੀ ਹੋਵੇ, ਹੋ ਸਕਦਾ ਟਰੰਪ ਸਾਹਿਬ ਸਾਰੇ ਜੀ ਆਇਆ ਕਹਿਣ ਵਾਲੇ, ਯੈਸ ਸਰ ਕਹਿਣ ਵਾਲੇ ਵੀ ਬਹੁਤ ਹੁਣ, ਪਰ ਇਹਦੇ ਨਾਲ ਉਹਨਾਂ ਦੇ ਗਲਤ ਫੈਸਲੇ ਜਿਹੜੇ ਲਏ ਉਹ ਠੀਕ ਨਹੀਂ ਹੋ ਜਾਂਦੇ। ਗਲਤ ਫੈਸਲਾ ਤਾਂ ਕਿਸੇ ਵੇਲੇ ਜੀਸਸ ਕ੍ਰਾਈਸਟ ਨੂੰ ਵੀ ਮਤਲਬ ਸੂਲੀ ਤੇ ਚਾੜਤਾ ਸੀ, ਇਹਦਾ ਮਤਲਬ ਚਾੜਨ ਵਾਲੇ ਠੀਕ ਹੋ ਗਏ ਸੀ, ਮਨਸੂਰ ਨੂੰ ਫਾਂਸੀ ਦੇਣ ਵਾਲੇ ਠੀਕ ਹੋ ਗਏ ਸੀ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਾਉਣ ਵਾਲੇ ਠੀਕ ਹੋ ਗਏ ਸੀ, ਐ ਨਹੀਂ ਹੁੰਦਾ। ਗਲਤ ਤਾਂ ਗਲਤ ਹੀ ਹੈ। ਟਰੰਪ ਸਾਹਿਬ ਦੀਆਂ ਪਾਲਿਸੀਜ਼ ਡਿਜ਼ਾਸਟਰਸ ਨੇ, ਨੁਕਸਾਨ ਇੰਨਾ ਨੁਕਸਾਨ 4-5 ਸਾਲਾਂ ਚ ਕਰ ਜਾਣਾ ਟਰੰਪ ਸਾਹਿਬ ਦੀਆਂ ਪਾਲਿਸੀਜ਼ ਨੇ, ਅਮੈਰੀਕਾ ਦਾ ਖੁਦ ਨੁਕਸਾਨ ਕਰ ਜਾਣਾ, ਬਾਹਰਲੇ ਦੇਸ਼ਾਂ ਦਾ ਤਾਂ ਕਰਨਾ ਹੀ ਕਰਨਾ। ਔਰ ਮੈਂ ਤਾਂ ਹੈਰਾਨ ਇਸ ਗੱਲ ਤੇ ਹੁੰਦਾ ਵੀ ਸਾਡੇ ਲੋਕ ਟਰੰਪ ਸਾਹਿਬ ਦੀ ਪਾਲਿਸੀਆਂ ਦੀ ਹਮਾਇਤ ਕਰੀ ਜਾਂਦੇ ਆ। ਕੈਨੇਡਾ ਦੀ ਇਕਾਨਮੀ ਡੁੱਬਣ ਵਾਲੀ ਹੋਈ ਪਈ ਹੈ, ਮੈਨੂੰ ਨਾ ਮੁਹਾਵਰਾ ਯਾਦ ਆ ਜਾਂਦਾ, ਉਹ ਪੰਜਾਬੀ ਚ ਨਾ ਇੱਕ ਮੁਹਾਵਰਾ ਵੀ ਪਿੰਡ ਡੁੱਬਣ ਕਿਨਾਰੇ ਪਿਆ, ਕੰਬਲੀ ਨੂੰ ਕੋਠੇ ਲਿਪਣ ਦੀ ਪਈ ਆ, ਪਿੰਡ ਡੁੱਬਣ ਕਿਨਾਰੇ ਪਿਆ, ਕੰਬਲੀ ਨੂੰ ਲਿਪਸਟਿਕ ਲਾਉਣ ਦੀ ਪਈ ਆ। ਸਮਝ ਗਏ ਨਾ ਤੁਸੀਂ ਮਤਲਬ, ਜੇ ਪੰਜਾਬੀ ਜਾਣਦੇ ਹੋ ਤਾਂ, ਸਾਡੀ ਇਕਾਨਮੀ ਹੈ ਜਿਹੜੀ ਉਹ ਖੜੀ ਆ, ਸਾਡੇ ਕਰਕੇ ਨਹੀਂ ਖੜੀ, ਕੈਨੇਡੀਅਨ ਕਰਕੇ ਨਹੀਂ ਖੜੀ। ਕੈਨੇਡੀਅਨ ਬਹੁਤ ਮਿਹਨਤੀ ਨੇ, ਬੇਹੱਦ ਮਿਹਨਤੀ ਨੇ, ਮੈਨੂੰ ਪਤਾ। ਤੁਸੀਂ ਕਿਸੇ ਕੈਨੇਡੀਅਨ ਨਾਲ ਗੱਲ ਕਰਕੇ ਦੇਖ ਲਓ, ਟਰੱਕ ਵਾਲੇ ਨਾਲ ਗੱਲ ਕਰ ਲਓ, 24-24 22-22 ਘੰਟੇ, 8-8 7-7 ਘੰਟੇ ਸੌਂਦੇ ਨੇ, ਉੱਠਣ ਸਾਰ ਫੇਰ ਟਰੱਕ ਚਲਾਉਣ ਲੱਗ ਜਾਂਦੇ ਨੇ। ਫੈਕਟਰੀਆਂ ਚ ਓਵਰ ਵਰਕ ਕਰਦੇ, ਸਾਡੇ ਸ਼ਿਫਟਾਂ ਲਾਉਂਦੇ ਜਿਹੜੇ ਵਰਕਰ ਨੇ, ਸਭ ਤੋਂ ਵੱਧ ਮਿਹਨਤੀ। ਟੈਕਸੀਆਂ ਵਾਲੇ ਦਿਨ ਰਾਤ ਸਵਾਰੀਆਂ ਨੂੰ ਢੋਂਦੇ ਢੋਂਦੇ, ਆਪ ਪਤਾ ਨਹੀਂ ਕਿਤੇ ਟਿਮ ਹਾਰਟਨ ਤੋਂ ਚਾਹ ਪੀਣ ਦਾ ਵਕਤ ਮਿਲੇ ਜਾਂ ਨਾ ਮਿਲੇ। ਸਾਡੇ ਬੱਚੇ ਇੰਨੇ ਮਿਹਨਤੀ, ਸਵੇਰ ਤੋਂ ਸ਼ਾਮ ਤੱਕ ਪੜ੍ਹਾਈ ਕਰਦੇ, ਕਿਹੜੀ ਗੱਲ ਦੀ ਕਮੀ ਕੈਨੇਡਾ ਦੇ ਵਿੱਚ। ਸਾਡੀਆਂ ਲੇਡੀਜ਼ ਸ਼ਿਫਟ ਵਰਕ ਕਰਦੀਆਂ ਘਰੇ ਵੀ ਕੰਮ ਕਰਦੀਆਂ ਨੇ। ਇੰਨੇ ਮਿਹਨਤੀ ਕੈਨੇਡੀਅਨ ਲੋਕ, ਤੇ ਇੱਕ ਦੇਸ਼ ਦਾ ਨਾਲ ਦਾ ਰਾਜਾ ਇੱਕ ਹੁਕਮ ਦੇ ਕੇ ਸਾਡੀ ਇਕਾਨਮੀ ਰੋਕਦੇ, ਤੇ ਕੈਨੇਡੀਅਨ ਲੋਕ ਕਹਿਣ ਬਹੁਤ ਸਾਰੇ ਉਹਨੂੰ ਵੀ ਬਹੁਤ ਚੰਗਾ, ਇਸ ਤੋਂ ਵੱਡੀ ਬੇਸ਼ਰਮੀ ਦੀ ਕੋਈ ਗੱਲ ਹੋ ਨਹੀਂ ਸਕਦੀ। ਸਾਡੀਆਂ ਡਿਫਰੈਂਟ ਪਾਰਟੀਜ਼ ਨੇ, ਨੋ ਡਾਊਟ, ਕੋਈ ਕੰਜ਼ਰਵੇਟਿਵ ਆ, ਕੋਈ ਲਿਬਰਲ ਆ, ਕੋਈ NDP ਵਾਲਾ, ਕੋਈ ਲੈਫਟਿਸਟ ਆ, ਕੋਈ ਸੈਂਟਰਿਸਟ ਆ, ਕੋਈ ਰਾਈਟਿਸਟ ਆ, ਪਰ ਆਹ ਗੱਲ ਨੇ ਕੈਨੇਡੀਅਨ ਲੋਕਾਂ ਨੂੰ ਇਕੱਠਾ ਕਰਤਾ, ਚੰਗੀ ਗੱਲ ਆ। ਕੈਨੇਡੀਅਨ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਆਈ ਆ। ਪਰ ਇਸ ਤੋਂ ਵੀ ਵੱਧ ਖੁਸ਼ੀ ਦੀ ਗੱਲ ਵੀ ਅਮੈਰੀਕਨ ਲੋਕ ਸਾਡੇ ਨਾਲੋਂ ਵੀ ਐਕਟਿਵ ਨੇ, ਥਾਂ ਥਾਂ ਤੇ ਪ੍ਰੋਟੈਸਟ ਹੁੰਦੇ ਨੇ ਦੋਸਤੋ, ਥਾਂ ਥਾਂ ਤੇ। ਮੈਂ ਕਹੀ ਨਾ ਤੁਹਾਨੂੰ, ਮੇਨ ਸਟ੍ਰੀਮ ਮੀਡੀਆ ਇਹ ਦਿਖਾਉਂਦਾ ਨਹੀਂ ਚੀਜ਼ਾਂ। ਮੈਂ ਬਹੁਤ ਵਾਰੀ ਦੇਖਦਾ ਹੁੰਦਾ ਵੀ ਦੂਰ ਦੁਰਾਡੇ ਰਿਮੋਟ ਏਰੀਆਜ਼ ਦੇ ਵਿੱਚ 100-100, 200-200 ਬੰਦੇ ਮੀਟਿੰਗਸ ਕਰਕੇ ਕਿਤੇ ਉਹਨਾਂ ਕੋਲ ਕੋਈ ਪਹੁੰਚਦਾ। ਬਰਨੀ ਸੈਂਡਰਸ ਨੂੰ ਮੈਂ ਫਾਲੋ ਕਰਦਾ, ਤੁਸੀਂ ਇਹਦੀਆਂ ਵੀਡੀਓਜ਼ ਦੇਖੋ, ਉਹ ਤਾਂ ਬੁੜਾ ਹੈਗਾ ਵਿਚਾਰਾ। ਹੋਰ ਮੈਂ ਇਕੱਲੇ, ਮੈਂ ਕਿਹੜਾ ਬਰਨੀ ਸੈਂਡਰਸ ਦਾ ਭਗਤ ਆ ਕੋਈ, ਮੈਂ ਤਾਂ ਵੈਸੇ ਹੀ ਗੱਲ ਕਰ ਰਿਹਾ ਹਨਾ। ਹੁਣ ਜਾਣੀ ਖੁਦ ਇਹਨਾਂ ਦੇ ਵਿੱਚ ਦਰਾੜ ਪੈਣ ਲੱਗ ਗਈ ਆ, ਹੁਣ ਲੋਕ ਸਮਝਣ ਲੱਗ ਗਏ ਨੇ, ਜਿਹੜੇ ਟਰੰਪ ਸਾਹਿਬ ਦੇ ਨਾਲ ਵੀ ਸੀ ਨਾ, ਉਹ ਪੰਜਾਬੀ ਚ ਕਹਿੰਦੇ ਆ ਨਾ, ਕੌਣ ਆਖੇ ਕਿ ਰਾਣੀ ਅੱਗਾ ਢੱਕ, ਉਹਨੂੰ ਕਹੇ ਕੌਣ, ਉਹ ਤਾਂ ਕੋਈ ਪਤਾ ਨਹੀਂ, ਕੱਲ ਨੂੰ ਜਿਹੜੀ ਗੱਲ ਕਹੀ ਹੋਵੇ ਉਹ ਤਵਾ ਲਾ ਕੇ ਕੱਲ ਨੂੰ ਫਿਰ ਉਹ ਟਵਿੱਟਰ ਦੇ ਉੱਤੇ ਉਹ ਪੋਸਟ ਜੀ ਪਾ ਦੇ ਆਪਦੀ, ਉਹ ਪਤਾ ਨਹੀਂ ਕਿੱਥੋਂ ਸੁੱਤੇ ਪਿਆ ਨੂੰ ਉਹਨਾਂ ਨੂੰ ਸੁਪਨਾ ਆ ਗਿਆ। ਮਾੜੀ ਜੀ ਗੱਲ ਹੋਵੇ, 51ਵੀਂ ਸਟੇਟ ਆ, ਹੁਣ ਇੱਕ ਨਵੀਂ ਸ਼ੁਰੂ ਛੱਡੀ ਆ, ਕਹਿੰਦੇ ਜੀ ਡੋਮ ਬਣਾਉਣਾ, ਉੱਤੇ ਡੋਮ ਜਾਣੀ ਕਵਚ ਬਣਾਉਣਾ ਵੀ ਮਿਜ਼ਾਈਲਾਂ ਨਾ ਕਿਤੇ ਵੱਜ ਜਾਣ ਸਾਡੇ ਤੇ। ਉਹ ਮੈਂ ਹੈਰਾਨ ਆ, ਅਗੇਨ ਉਹੀ ਗੱਲ, ਬਈ ਸਾਨੂੰ ਤਾਂ ਸਾਡੀ ਇਕਾਨਮੀ ਚਲਾਉਣ ਦੀ ਪਈ ਆ, ਹੈਨਾ, ਮਿਜ਼ਾਈਲਾਂ ਭੁੱਖੇ ਮਰਨ ਦੇ ਨਾਲੋਂ ਕੋਈ ਮਿਜ਼ਾਈਲਾਂ ਮਾਰ ਕੇ ਮਰਨ, ਕਮਲੇ ਲੋਕ ਦੱਸੋ, ਦੇਸ਼ਾਂ ਵਾਲੇ ਕਮਲੇ ਵੀ ਐਵੇਂ ਕੈਨੇਡਾ ਨੂੰ ਮਿਜ਼ਾਈਲਾਂ ਛੱਡ ਦੇਣਗੇ? ਇਹ ਜਿਹੜਾ 21ਵੀਂ ਸਦੀ ਦਾ ਜਿਹੜਾ ਦੌਰ ਆ ਨਾ, ਇਹਦੇ ਵਿਚ ਡਰਾਵੇ ਹੀ ਨੇ, ਇਹਦੇ ਚ ਇਹੋ ਜਿਹੀ ਕੁਛ ਨੀ ਆਇਆ ਵੀ ਕਿਸੇ ਦੇਸ਼ ਨੇ ਦੂਜੇ ਦੇਸ਼ ਤੇ ਮਿਜ਼ਾਈਲਾਂ ਛੱਡ ਦੇਣੀ। ਇਹ ਇਕਨੋਮਿਕ ਵਾਰ ਦਾ ਟਾਈਮ ਆ ਅੱਗੇ, ਸਿੱਧੀ ਜੰਗ ਸਾਰਿਆਂ ਨੂੰ ਪਤਾ ਵੀ ਜੀ, ਇੱਕ ਨਿਊਕਲੀਅਰ ਵੈਪਨ ਇੰਨੇ ਨੇ ਵੀ ਜੇ ਇੱਕ ਨੇ ਛੱਡਿਆ ਨਾ ਨਿਊਕਲੀਅਰ ਵੈਪਨ, ਉਹ ਆਪ ਵੀ ਖਤਮ ਤੇ ਬਾਕੀ ਸਾਰੇ ਖਤਮ। ਇਸ ਕਰਕੇ ਇਹ ਤਾਂ ਡਰਾਵਾ ਹੀ ਆ ਸਿਰਫ, ਇਹ ਇਕਨੋਮਿਕ ਵਾਰ ਦਾ ਟਾਈਮ ਆ। ਉਹ ਚਾਈਨਾ ਨੇ ਦੇਖ ਲਓ, ਮੈਂ ਕਿਹੜਾ ਚਾਈਨਾ ਦਾ ਭਗਤ ਆ, ਮੈਂ ਤਾਂ ਵੈਸੇ ਗੱਲ ਕਰ ਰਿਹਾ, ਨਾ ਹੀ ਚਾਈਨਾ ਕਿਸੇ ਦਾ ਦੁਸ਼ਮਣ ਆ। ਮੈਂ ਤਾਂ ਕਹਿੰਦਾ ਕੈਨੇਡਾ ਵੀ ਕਿਸੇ ਦਾ ਦੁਸ਼ਮਣ ਨਹੀਂ, ਰਸ਼ੀਆ ਵੀ ਕਿਸੇ ਦਾ ਦੁਸ਼ਮਣ ਨਹੀਂ, ਅਮਰੀਕਾ ਵੀ ਕਿਸੇ ਦਾ ਦੁਸ਼ਮਣ ਨਹੀਂ, ਫਰਾਂਸ ਵੀ ਕਿਸੇ ਦਾ ਦੁਸ਼ਮਣ ਨਹੀਂ। ਸਾਰੇ ਦੇਸ਼ਾਂ ਨੇ ਆਪੋ ਆਪਣੀ ਕਰਨੀ, ਆਪੋ ਆਪਣੀ ਪਲੈਨਿੰਗ ਬਣਾਉਣੀ ਹੈ। ਇਹ ਐਵੇਂ ਹੀ ਦੁਸ਼ਮਣ ਖੜੇ ਕੀਤੇ ਹੋਏ ਨੇ। ਉਹ ਚਾਈਨਾ ਨੇ ਸਿੱਧਾ ਮਤਲਬ ਠਾ ਦੇਣੇ ਕਹਿਤਾ ਨਾ, ਚਾਈਨਾ ਦੀ ਜਿਹੜਾ ਉਹ ਐਕਸਪੋਰਟ ਹੁੰਦੀ ਆ, ਉਹਦਾ 12% ਆ ਜਾਂਦਾ ਅਮੈਰੀਕਾ ਦੇ ਵਿੱਚ। ਚਾਈਨਾ ਕਹਿੰਦਾ ਜੇ ਨਾ ਲਾਓਗੇ ਤਾਂ ਸਾਡਾ ਕਿਹੜਾ ਗੱਡਾ ਖੜਦਾ ਸੀ, ਹੋਰ ਕਿਸੇ ਨੂੰ ਵੇਚ ਲਾਂਗੇ। ਬਿਲਕੁਲ ਸਿੱਧੇ ਹੋ ਗਏ ਨਾ, ਤੇ ਹੁਣ ਰਹਿੰਦੇ ਕਹਿੰਦੇ ਸਿੱਧੇ, ਥੋੜੇ ਜਿਹੇ ਕੋਰਟ ਨੇ ਕਰਤੇ ਤੇ 3-4 ਸਾਲਾਂ ਨੂੰ ਲੋਕਾਂ ਨੇ ਕਰ ਦੇਣੇ। ਤੇ ਟਰੰਪ ਸਾਹਿਬ ਫਿਰ ਬੜੀ ਸ਼ਾਨ ਨਾਲ ਮੂੰਹ ਨੀਵਾਂ ਕਰਕੇ ਨਾ ਵਾਈਟ ਹਾਊਸ ਦੇ ਵਿੱਚੋਂ ਨਿਕਲਣਗੇ ਜਦੋਂ ਅਗਲੀ ਚੋਣ ਹਾਰੇ। ਚਲੋ ਨਾ ਵੀ ਹਾਰੇ ਫਿਰ ਐਡੀ ਵੀ ਗੱਲ ਨਹੀਂ ਕੋਈ, ਪਰ ਗੱਲ ਇਹ ਹੈ ਬਈ ਅੱਜ ਦੇ ਦੌਰ ਦੇ ਵਿੱਚ ਉਹ ਫੈਸਲੇ ਲੈਣੇ ਜਿਨ੍ਹਾਂ ਦਾ ਕੋਈ ਲੌਜਿਕ ਨਹੀਂ ਬਣਦਾ, ਜਿਨ੍ਹਾਂ ਦੇ ਨਾਲ ਸਾਰੀ ਦੁਨੀਆਂ ਤੰਗ ਹੁੰਦੀ ਹੈ, ਸਾਰੀ ਦੁਨੀਆਂ ਦੇ ਲੋਕ ਪਰੇਸ਼ਾਨ ਹੁੰਦੇ ਨੇ, ਉਹ ਫੈਸਲੇ ਨਹੀਂ ਚੱਲਦੇ, ਬਹੁਤੀ ਦੇਰ ਨਹੀਂ ਚੱਲਦੇ। ਅਮੈਰੀਕਨ ਲੋਕ ਜਿਹੜਾ ਕੁਛ ਕਹਿ ਰਹੇ ਨੇ ਨਾ, ਅਮੈਰੀਕਨ ਲੋਕ ਕਾਫੀ ਔਖੇ ਨੇ, ਜਿਹੜੇ ਬਿਮਾਰ ਲੋਕ ਨੇ ਖਾਸ ਕਰਕੇ, ਜਿਹੜੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆਈ ਹੋਈ ਹੈ ਫਿਜ਼ੀਕਲ, ਉਹ ਬਾਰ ਬਾਰ ਕਹਿ ਰਹੇ ਨੇ ਉਹ ਤੁਸੀਂ ਬਾਹਰਲੇ ਦੇਸ਼ਾਂ 'ਚ ਬੰਬ ਬੰਦੂਕਾਂ ਭੇਜੀ ਜਾਂਦੇ ਹੋ, ਸਾਡੀ ਮੈਡੀਕਲ ਏਡ ਦੇ ਉੱਤੇ, ਸਾਡੀ ਮੈਡੀਕਲ ਸਹਾਇਤਾ 'ਤੇ ਕੱਟ ਨਾ ਲਾਓ। ਚਲੋ ਜੀ, ਆਪਾਂ ਐਂ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫਿਰ ਨੇ ਕਿਹਾ ਸਵਾਗਤ ਜੀ, ਸਾਡੇ ਨਾਲ ਕਾਫੀ ਸਾਰੇ ਕਾਲਰ ਨੇ, ਵਨ ਬਾਈ ਵਨ ਆਪਾਂ ਠੰਮੇ ਦੇ ਨਾਲ ਗੱਲਾਂ ਸੁਣਦੇ ਆਂ। ਹਾਂਜੀ ਵੀਰ ਜੀ, ਨਿਕਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਨ ਦੀ ਏਅਰ ਹੋ ਜੀ, ਨੈਕਸਟ ਕਾਲ ਪਲੀਜ਼। 416-620-1778 ਦੋਸਤੋ ਸਾਡਾ ਨੰਬਰ ਆ, ਤੇ ਕਾਲ ਜਦੋਂ ਹੋਲਡ ਕਰ ਲੈਂਦੇ ਹੋ ਨਾ, ਤੇ ਦੇਖੋ ਕਾਫੀ ਸਾਰੇ ਕਾਲਰ ਹੁੰਦੇ ਨੇ, ਫਿਰ ਗੱਲ ਵੀ ਪੂਰੀ ਕਰਨੀ ਹੁੰਦੀ ਹੈ, ਫਿਰ ਹੋਲਡ ਕਰਕੇ ਰੱਖਿਆ ਕਰੋ। ਹਾਂਜੀ, ਨੈਕਸਟ ਕਾਲ ਤੇ ਚੱਲਦੇ। ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਜੋਤ ਆਯੁਰਵੈਦਿਕ ਤੋਂ ਬੋਲਦਾ ਜੀ ਮੈਂ।
ਹਾਂਜੀ ਹਾਂਜੀ, ਕੀ ਹਾਲ ਚਾਲ ਆ? ਤੁਸੀਂ ਟਰੰਪ ਸਾਹਿਬ ਨੂੰ ਵੀ ਦਵਾਈ ਦੁਈ ਦਿਓ ਕੋਈ ਆਯੁਰਵੇਦ ਦੀ? ਹਾਂਜੀ,
ਹੁਣ ਜਿਵੇਂ ਕਹਿੰਦੇ ਹੁੰਦੇ ਨੇ ਨਾ ਜੀ, ਵੀ ਜਦੋਂ ਉਮਰ ਜ਼ਿਆਦਾ ਹੋ ਜਾਵੇ ਬੰਦੇ ਦੀ, ਫੇਰ ਨੀ ਉਹ ਬਦਲਦਾ ਹੁੰਦਾ, ਨਾ ਹੀ ਉਹਨੂੰ ਬਦਲਣ ਦੀ ਕੋਸ਼ਿਸ਼ ਕਰਨੀ
ਚਾਹੀਦੀ। ਨਾਲੇ ਕਹਿੰਦੇ ਹੁੰਦੇ ਵੀ ਆਯੁਰਵੇਦ ਤਾਂ ਬਜ਼ੁਰਗ ਬੰਦਾ ਵੀ ਘੋੜੇ ਵਰਗਾ ਹੋ ਜਾਂਦਾ, ਕਹਿੰਦੇ ਹੁੰਦੇ ਨਾ ਤੁਸੀਂ?
ਹਾਂ, ਉਹ ਹੋ ਜਾਂਦਾ, ਜਿਹੜੀਆਂ ਆਦਤਾਂ ਨੇ ਜਿਹੋ ਜੀ ਦਿਮਾਗੀ ਬੰਦੇ ਦੀ ਹੁੰਦੀ ਹੈ ਨਾ ਜੀ, ਫਿਤਰਤ ਕਹਿ ਦਿੰਦੇ ਆ, ਉਹ ਨੀ ਨਾ ਚੇਂਜ ਹੁੰਦੀ।
ਠੀਕ ਹੈ ਠੀਕ ਹੈ, ਚਲੋ ਅੱਜ ਕਿਹੜੇ ਮਸਲੇ ਤੇ ਗੱਲ ਕਰਨੀ ਆ?
ਅੱਜ ਆਪਾਂ ਪੇਟ ਨਾਲ ਸੰਬੰਧ ਰੋਗ ਹੁੰਦਾ ਜੀ, ਉਹਦੇ ਬਾਰੇ ਗੱਲ ਕਰ ਲੈਂਦੇ ਹਾਂ। ਬੱਚਿਆਂ ਨੂੰ ਵੀ ਦਿੱਕਤ ਆਉਂਦੀ ਹੈ ਇੱਥੇ, ਤੇ ਵੱਡਿਆਂ ਨੂੰ ਵੀ ਹੋ ਜਾਂਦੀ ਹੈ ਜੀ। ਪੰਜਾਬੀ ਦੇ ਵਿੱਚ ਆਪਾਂ ਇਹਨੂੰ ਗ੍ਰਹਿਣੀ ਰੋਗ ਕਹਿ ਦਿੰਦੇ ਹੁੰਦੇ ਆ। ਇਹਦੇ ਵਿੱਚ ਕੀ ਆ, ਬਾਰ ਬਾਰ ਪੇਟ ਸਾਫ਼ ਹੋ ਜਾਂਦਾ, ਖੁੱਲ ਕੇ ਪੇਟ ਇੱਕ ਵਾਰ ਨੀ ਸਾਫ਼ ਹੁੰਦਾ ਹੈਗਾ, 4-4 ਵਾਰ 6-6 ਵਾਰ ਟੋਇਲਟ ਹੁੰਦੀ ਆ। ਹੁੰਦਾ ਕੀ ਆ, ਜਦੋਂ ਪੇਸ਼ੈਂਟ ਖਾਣਾ ਖਾਂਦਾ, ਕੁਛ ਵੀ ਖਾਂਦਾ, ਈਵਨ ਕਿ ਪਾਣੀ ਵੀ ਪੀਂਦਾ, ਤੇ ਰਾਈਟ ਵੇ ਪ੍ਰੈਸ਼ਰ ਪੈ ਜਾਂਦਾ ਉਹਨੂੰ, ਤੇ ਟੋਇਲਟ ਜਾਣਾ ਪੈਂਦਾ। ਕਈ ਵਾਰ ਤਾਂ ਟੋਇਲਟ ਜਿਵੇਂ ਸਖ਼ਤ ਹੁੰਦੀ ਆ, ਪਰ ਜ਼ਿਆਦਾਤਰ ਟੋਇਲਟ ਬਿਲਕੁਲ ਪਤਲੀ ਹੁੰਦੀ ਆ, ਪਾਣੀ ਵਰਗੇ ਦਸਤ ਹੁੰਦੇ ਨੇ, ਉਹ ਬਾਰ ਬਾਰ ਆਉਂਦੇ ਨੇ, 6-8 ਵਾਰ ਜਾਣਾ ਪੈਂਦਾ। ਪੇਸ਼ੈਂਟ ਬੜਾ ਪਰੇਸ਼ਾਨ ਹੋ ਜਾਂਦਾ ਜੀ, ਕਿਤੇ ਬਾਹਰ ਅੰਦਰ ਨੀ ਜਾ ਸਕਦੇ, ਕੰਮ ਤੇ ਵੀ ਜਾਣਾ ਔਖਾ ਹੋ ਜਾਂਦਾ, ਕਿਉਂਕਿ ਰਾਈਟ ਵੇ ਪ੍ਰੈਸ਼ਰ ਪੈ ਜਾਂਦਾ, ਫਿਰ ਕੰਟਰੋਲ ਨੀ ਕਰ ਹੁੰਦਾ ਹੈਗਾ। ਹੁਣ ਮਾਡਰਨ ਮੈਡੀਸਨ ਦੇ ਵਿੱਚ ਇਹਦੇ ਕਈ ਨਾਮ ਦਿੱਤੇ ਹੋਏ ਨੇ ਜੀ, ਉਹਨਾਂ ਨੇ ਇਹਨੂੰ ਕਰੋਨ ਡਿਜ਼ੀਜ਼ ਵੀ ਕਹਿੰਦੇ ਨੇ, ਇਹਨੂੰ IBS ਵੀ ਕਹਿੰਦੇ ਨੇ, ਕੋਲਾਈਟਿਸ ਵੀ ਕਿਹਾ ਜਾਂਦਾ ਇਹਨੂੰ, ਤੇ ਦਿੱਕਤ ਇਹ ਹੁੰਦੀ ਹੈ ਜੀ ਇਹਦੇ ਵਿੱਚ ਅੱਗੇ ਚੱਲ ਕੇ ਫਿਰ ਖੂਨ ਆਉਣ ਲੱਗ ਜਾਂਦਾ ਪੇਸ਼ੈਂਟ ਦੀ ਟੋਇਲਟ ਦੇ ਵਿੱਚ।
ਹਾਂਜੀ,
ਜਦੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਫਿਰ ਕਮਜ਼ੋਰੀ ਬਹੁਤ ਮਹਿਸੂਸ ਕਰਦੇ ਨੇ, ਵਜਨ ਘਟਣਾ ਸ਼ੁਰੂ ਹੋ ਜਾਂਦਾ ਸਰੀਰ ਦਾ, ਇੱਦਾਂ ਦੀਆਂ ਪ੍ਰੋਬਲਮਾਂ ਫੇਸ ਕਰਦਾ ਪੇਸ਼ੈਂਟ। ਤੇ ਮਾਡਰਨ ਮੈਡੀਸਨ ਦੇ ਵਿੱਚ ਇਹਦਾ ਕੋਈ ਪਰਮਾਨੈਂਟ ਹੱਲ ਨਹੀਂ ਹੈ, ਟੈਂਪਰੇਰੀ ਹੋਈ ਆ। ਉਹ ਪੇਸ਼ੈਂਟ ਨੂੰ ਗੋਲੀਆਂ ਤੇ ਲਾ ਦਿੰਦੇ ਨੇ, 4 ਗੋਲੀਆਂ 6 ਗੋਲੀਆਂ ਹਰ ਰੋਜ਼ ਪੇਸ਼ੈਂਟ ਖਾਂਦਾ, ਜੇ ਇੱਕ ਦਿਨ ਵੀ ਮਿਸ ਕਰਦਾ ਪੇਸ਼ੈਂਟ ਤੇ ਰਾਈਟ ਵੇ ਫਿਰ ਡਾਇਰੀਆ ਉਦਾਂ ਹੀ ਚੱਲ ਪੈਂਦਾ। ਪਰ ਆਯੁਰਵੇਦ ਦੇ ਵਿੱਚ ਅਸੀਂ ਇਹਦਾ ਪੱਕਾ ਪਰਮਾਨੈਂਟ ਇਲਾਜ ਕਰਦੇ ਹਾਂ, ਟਾਈਮ ਜ਼ਰੂਰ ਲੱਗ ਜਾਂਦਾ, ਇਹਦੇ ਵਿੱਚ ਪੇਸ਼ੈਂਟ ਦੀ ਕੰਡੀਸ਼ਨ ਦੇ ਹਿਸਾਬ ਨਾਲ ਇਲਾਜ ਹੁੰਦਾ। ਤਕਰੀਬਨ ਮੰਨ ਕੇ ਚੱਲੀਏ ਵੀ 3-4 ਮਹੀਨੇ ਲਗਾਤਾਰ ਦਵਾਈ ਖਾਣੀ ਪੈਂਦੀ ਹੈ ਤੇ ਪ੍ਰੋਬਲਮ ਬਿਲਕੁਲ ਠੀਕ ਹੋ ਜਾਂਦੀ ਹੈ। ਜਿਹੜਾ ਪੇਸ਼ੈਂਟ ਦੇ ਦਰਦ ਹੁੰਦਾ, ਕਈ ਵਾਰ ਨਾ ਵੱਟ ਪੈ ਕੇ ਟੋਇਲਟ ਆਉਂਦੀ ਹੈ, ਦਰਦ ਹੁੰਦਾ, ਪੇਨ ਹੁੰਦੀ ਹੈ ਟੋਇਲਟ ਪੇਟ ਦੇ ਵਿੱਚ, ਫਿਰ ਉਹਨੂੰ ਟੋਇਲਟ ਆਉਂਦੀ ਆ ਤੇ ਉਹ ਪੇਨ ਤਾਂ ਪਹਿਲੇ 7-10 ਦਿਨ ਦੇ ਵਿੱਚ ਹੀ ਹਟ ਜਾਂਦੀ ਆ ਤੇ ਜਿਹੜੀ ਬਲੀਡਿੰਗ ਹੁੰਦੀ ਉਹ ਵੀ ਬੰਦ ਹੋ ਜਾਂਦੀ ਆ ਤੇ ਹੌਲੀ ਹੌਲੀ ਫਿਰ ਸਟੂਲ ਵੀ ਜਿਵੇਂ ਕਹਿ ਲਓ ਹਾਰਡ ਹੋਣਾ ਸ਼ੁਰੂ ਹੋ ਜਾਂਦਾ ਤੇ ਦਸਤ ਘੱਟ ਜਾਂਦੇ ਨੇ। ਫਿਰ ਜਿਵੇਂ ਪਹਿਲਾਂ 6-8 ਵਾਰ ਟੋਇਲਟ ਆਉਂਦੀ ਆ, ਫਿਰ 2-3 ਵਾਰ ਆਉਣ ਲੱਗ ਜਾਂਦੇ, ਏਦਾਂ ਹੌਲੀ ਹੌਲੀ ਇੰਪਰੂਵਮੈਂਟ ਆਉਂਦੀ ਆ। ਇਸ ਕਰਕੇ ਜੇ ਇੱਦਾਂ ਦੀ ਕੋਈ ਵੀ ਦਿੱਕਤ ਆ ਤਾਂ ਆਪਾਂ ਆਯੁਰਵੇਦ ਰਾਹੀਂ ਹੱਲ ਕਰ ਸਕਦੇ ਹਾਂ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ, 647-4268-2800 647-465-2800 ਤੇ ਜਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੇਦਿਕ .com ਤੇ ਵਿਜਿਟ ਕਰ ਸਕਦੇ ਹੋ ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਆ 647-465-2800 ਕਲੀਨਿਕ ਦੇ ਐਡਰੈਸ ਲਈ 7955 ਟੋਰਬਰਮ ਰੋਡ ਯੂਨਿਟ 4 ਇਹ ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ ਜਿਹੜਾ ਯੂਨਿਟ 4 ਆ ਟੋਰਬਰਮ ਨੂੰ ਫੇਸ ਕਰਦਾ।
ਮਿਹਰਬਾਨੀ, ਧੰਨਵਾਦ। ਵੈਸੇ ਤਾਂ ਤੁਹਾਨੂੰ ਜੱਜ ਸਾਹਿਬ ਨੂੰ ਕਹਿਣਾ ਚਾਹੀਦਾ ਵੀ ਰਿਕਮੈਂਡ ਕਰੋ ਟਰੰਪ ਸਾਹਿਬ ਨੂੰ ਅਸ਼ਵਗੰਧਾ ਖਾਇਆ ਕਰ ਨਾਲ ਦੀ ਨਾਲ। ਹਾਂਜੀ,
ਉਹੀ ਤਾਂ ਗੱਲ ਹੈ ਜੀ।
ਮਿਹਰਬਾਨੀ, ਧੰਨਵਾਦ ਬਹੁਤ ਬਹੁਤ। ਅਗਲੀ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ।
ਕਿਵੇਂ?
ਸਤਿ ਸ੍ਰੀ ਅਕਾਲ। ਹਾਂਜੀ, ਪਹਿਲਾਂ ਬਲਵਿੰਦਰ ਵੀਰ
ਜੀ ਬਾਰੀ ਬਹੁਤ ਵਧੀਆ।
ਇੱਕ ਮਿੰਟ ਹੋਲਡ ਕਰੋ, ਸ਼ਾਇਦ ਦੋ ਕਾਲ ਦਾ। ਹਾਂਜੀ ਬਲਵਿੰਦਰ ਵੀਰ ਜੀ, ਤੁਸੀਂ ਹੋ ਲਾਈਨ ਤੇ? ਹਾਂਜੀ
ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਹੋਰ ਸੁਣਾਓ
ਬਰਾੜ ਜੀ। ਜਿਹੜੀ ਤੁਸੀਂ ਗਵਰਨਮੈਂਟ ਦੇ ਹੇਰਾ ਫੇਰੀ ਦੀਆਂ ਗੱਲਾਂ ਕੀਤੀਆਂ ਪੈਨਸ਼ਨ ਦੀਆਂ, ਐਸ ਸਾਡੇ ਕੈਨੇਡਾ ਤੋਂ ਵੱਡਾ ਕਿਸੇ ਵੀ ਇੰਡਸਟਰੀਅਲ ਕੰਟਰੀ ਦੇ ਵਿੱਚ ਮੈਂ ਵੱਡਾ ਬੇਈਮਾਨ ਨਹੀਂ ਵੇਖਿਆ। ਇਹਦੇ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ। ਸੀਪੀ
ਕੋਈ ਨੀ, ਜਿਹਦੇ ਕੈਨੇਡਾ ਬਾਰੇ ਗੱਲ ਕੀਤੀ ਆ ਕਰ ਲਾਂਗੇ।
ਸਭ ਤੋਂ ਵੱਡਾ ਬੇਈਮਾਨ ਮੁਲਕ ਇਹ ਇੱਥੇ। ਤੁਸੀਂ ਕਹਿੰਦੇ ਦੋ ਤਿੰਨ ਤਿੰਨ ਲੋਕੀ ਜਾਬਾਂ ਕਰਦੇ, ਫਿਰ ਉਹਨਾਂ ਦੇ ਨਿਆਣਿਆਂ ਦੇ ਕੋਲ ਅਫੋਰਡਬਿਲਟੀ ਕਿਉਂ ਨਹੀਂ ਹੈਗੀ?
ਨਹੀਂ ਨਹੀਂ, ਤੁਸੀਂ ਆਊਟ ਆਫ ਕੰਟੈਕਟ, ਨਹੀਂ ਨਹੀਂ ਆਊਟ ਆਫ ਕੰਟੈਕਟ ਨਾ ਲਓ। ਮੈਂ ਤਾਂ ਕੈਨੇਡੀਅਨ ਦੇ ਮਿਹਨਤੀ ਨੇਚਰ ਦੀ ਗੱਲ ਕੀਤੀ ਆ, ਜਿੱਥੇ ਉਹਨਾਂ ਨੂੰ
ਫਿਰ ਮਤਲਬ ਸਾਡੀ ਗਵਰਨਮੈਂਟ ਮਾਰੀ ਆ ਇੱਥੇ।
ਨਹੀਂ ਨਹੀਂ,
ਸਾਡਾ ਜਿਹੜਾ ਡਾਊਨ ਹੋਈ ਜਾ ਰਿਹਾ।
ਨਹੀਂ ਵੀਰ ਜੀ, ਪਤਾ ਕੀ ਆ, ਆਪਾਂ ਗੱਲ ਨਾ ਆਊਟ ਆਫ ਕੰਟੈਕਟ
ਹੋਣ ਤੇ ਉਹਨਾਂ ਦੀ ਅਫੋਰਡੇਬਿਲਟੀ ਜ਼ੀਰੋ ਹੋ ਜਾਵੇ।
ਹਾਂ, ਉਹ ਇੱਕ ਇਸ਼ੂ ਆ, ਉਹ ਇੱਕ ਅਲੱਗ ਇਸ਼ੂ ਆ, ਉਹ ਤੇ ਫਿਰ ਗੱਲ ਕਰਾਂਗੇ ਆਪਾਂ। ਬਈ ਇੰਨੀ
ਬੰਦ ਕਰ ਦੇਣਾ ਵੀ ਸਾਡੀ ਹੁਣ ਤੱਕ ਦੀ ਜਿਹੜੀ ਕੈਨੇਡੀਅਨ ਗਵਰਨਮੈਂਟ ਹੈ ਇਨਕੰਪੀਟੈਂਟ, ਨਾ ਜਿਹਨੂੰ ਕਹਿੰਦੇ ਆ ਨਾ ਆਪਣੇ ਨਾਕਾਬਲ, ਉਹ ਰਹੀ ਆ ਤੇ ਅੱਗੇ ਵੀ ਮੈਨੂੰ ਇਹੋ ਸਾਰ ਲੱਗਦੇ। ਚਲੋ ਇਹਨੂੰ ਇੱਥੇ ਛੱਡ
ਦੇ। ਨਹੀਂ ਨਹੀਂ, ਤੁਹਾਡੀ ਦੇਖੋ, ਤੁਹਾਡਾ ਫਰੀਡਮ ਆਫ ਸਪੀਚ ਆ, ਤੁਸੀਂ ਕੁਝ ਮਰਜ਼ੀ ਕਹੋ, ਇਹੀ ਤਾਂ ਆਜ਼ਾਦੀ ਆ, ਇਹੀ ਤਾਂ ਬਿਊਟੀ ਆ।
ਹਾਂਜੀ, ਦੇ ਆਰ ਆਲ ਇਨਕੰਪੀਟੈਂਟ, ਮੈਂ ਮੇਨ ਸਟ੍ਰੀਮ।
ਤੁਸੀਂ ਕਹਿ ਸਕਦੇ ਹੋ,
ਉਹਨਾਂ ਕੋਲ ਤਾਂ ਗੱਠ ਹੀ ਰਹਿਣਗੇ ਸਾਡੀ ਆਵਾਜ਼ ਸੁਣ ਜਾਣ।
ਤੁਸੀਂ ਕਹਿ ਸਕਦੇ ਹੋ, ਬਿਲਕੁਲ ਜੀ, ਹਰੇਕ ਬੰਦਾ ਕਹਿ ਸਕਦਾ, ਉਹ ਕਿਸੇ ਨੂੰ ਕੀ ਸਮਝਦਾ, ਬਿਲਕੁਲ ਆਪਣਾ ਫਰੀਡਮ ਆਫ ਐਕਸਪ੍ਰੈਸ਼ਨ
ਚੈਨਲ ਆ। ਜਿੰਨਾ ਝੂਠ ਤੇ ਫਰਾਡ ਬੇਈਮਾਨ ਅਸੀਂ ਲੋਕ ਇੰਡੀਆ ਵਾਲਿਆਂ ਨੂੰ ਕਹਿੰਦੇ, ਇਹਨਾਂ ਨੂੰ ਮਾੜੀ ਜਿਹੀ ਖ਼ਬਰ ਮਾਜੇ, ਦੇਖੋ ਲੋਅਰ ਕੋਰਟ ਨੇ ਮਾੜਾ ਜਿਹਾ ਉੱਥੇ ਕਹਿਤਾ ਆ ਭਈ ਜਿਹੜੇ ਸਰਟਨ ਲੈਵਲ ਆਫ ਬਿਜ਼ਨਸ ਆ ਉਹਦੇ ਉੱਤੇ ਜਿਹੜੀ ਆ ਸਾਡੀ ਜਿਹੜੀ ਇਕਨੋਮਿਕ ਐਮਰਜੈਂਸੀ ਲਾਗੂ ਨਹੀਂ ਹੁੰਦੀ, ਉਹਦਾ ਕੋਰਟ ਵਿੱਚ ਇਹ ਜਿਹੜੇ ਇੱਥੇ ਬਕਵਾਸ ਕਰਨ ਲੱਗੇ ਹੋਏ ਆ ਚੈਨਲ, ਇਹਨਾਂ ਨੂੰ ਮਾੜੀ ਛਿੱਲੀ ਮਾਰਨ ਦਾ ਟਾਈਮ, ਇਹਨਾਂ ਦਾ ਭੁੱਖਾ ਮਰਨ ਲੱਗਾ ਹੋਇਆ। ਹਦੇਸ਼ ਤੇ ਗੱਲਾਂ ਅਸੀਂ ਕਰਦੇ ਆ ਅਮਰੀਕਾ ਦੀਆਂ, ਇੰਡੀਆ ਵਾਲਿਆਂ ਬਾਰੇ ਮੈਂ ਕਿਹਾ ਸੀ ਸਾਲ ਪਹਿਲਾਂ, ਸ਼ਾਇਦ ਤੁਹਾਨੂੰ ਯਾਦ ਹੋਵੇ, ਬੜੀ ਭੱਦੀ ਜੀ ਗੱਲ ਕੀਤੀ ਸੀ। ਮੈਂ ਕਿਹਾ ਛਿੱਤਰ ਖਾਣ ਦੇ ਪ੍ਰੋਗਰਾਮ ਡੈ ਬਣਾਉਣ, ਹੁਣ ਖਾਂਦੇ ਕਿ ਨਹੀਂ ਦੁਨੀਆਂ ਤੋਂ, ਸਾਰੇ ਦੇਸ਼ਾਂ ਤੋਂ ਖਾਧੇ ਉਹਨਾਂ ਨੇ ਜਿੱਤਰ ਆ ਤੋਲੇ, ਅਜੇ ਹੋਰ ਦੇਖੋ ਉਹਨਾਂ ਨੇ ਕਿੰਨੇ ਖਾਣੇ। ਹਜੇ ਮੈਂ ਹੋਰ ਗੱਲ ਕਹਿ ਦਿੰਦਾ, ਡੋਨਲਡ ਟਰੰਪ ਨੇ ਉਹਨਾਂ ਨੂੰ ਜੰਗ ਹੋਣ ਤੋਂ ਬਚਾਤਾ, ਅਗਰ ਨਾ ਬਚਾਉਂਦਾ, ਮੈਂ ਹੁਣ ਗੱਲ ਅੱਗੇ ਵੀ ਇੱਕ ਦਿਨ ਕਹੀ ਸੀ, ਉਹਨਾਂ ਨੇ ਨਹੀਂ ਹਟਣਾ ਲੜਨੋਂ, ਜਿੱਦਾਂ ਹਮਾਸ ਵਾਲੇ ਨਹੀਂ ਲੜਨੋਂ ਹਟਦੇ, ਅੱਗੇ ਦੀਆਂ ਉੱਥੇ ਸਪਲਾਈ ਦੀਆਂ ਵੈਨਾਂ ਜਾਂਦੀਆਂ, ਉਹ ਉਹਨਾਂ ਨੂੰ ਲੁੱਟ ਲੈਂਦੇ, ਜਿਹੜੇ ਟਰੱਕ ਜਾਂਦੇ ਉਹ ਹਮਾਸ ਵਾਲੇ ਠੱਗੀ ਜਾਂਦੇ, ਪਿੱਛੇ ਲੋਕ ਭੁੱਖੇ ਮਰੀ ਜਾਣ ਡਿਆ। ਤਾਂ ਉਹਨਾਂ ਨੇ ਉਸ ਜਿਹੜੀ ਇਜ਼ਰਾਈਲ ਨੇ ਉਹਨਾਂ ਦਾ ਉਹਦਾ ਤੇ ਕੰਟਰੋਲ ਕੀਤਾ ਹੋਇਆ ਸੀ, ਅਸੀਂ ਏਦਾਂ ਨੀ ਇਹਨਾਂ ਨੂੰ ਰਿਲੀਜ਼ ਹੋਣ ਦੇਣਾ, ਜਿਹੜਾ ਬਾਹਰੋਂ ਸਪਲਾਈ ਸਮਾਨ ਆਉਂਦਾ ਲੋਕਾਂ ਵਾਸਤੇ ਉਹਨੂੰ ਮੋਹਰੋਂ ਠੱਗ ਲੁੱਟੀ ਜਾਣ ਡਿਆ। ਹਾਂਜੀ, ਨਾ ਉੱਥੇ ਲੜਾਈ ਬੰਦ ਹੋ ਸਕਦੀ ਆ, ਨਾ ਸਾਡੇ ਹਿੰਦੁਸਤਾਨ ਇੰਡੀਆ ਦੇ ਵਿੱਚ ਕਦੇ ਜੰਗ ਬੰਦ ਨਹੀਂ ਹੋ ਸਕਦੀ। ਉਹਨਾਂ ਨੂੰ ਇਸ ਗੱਲ ਦਾ ਗੁੱਸਾ ਹੈ ਬੜਾ, ਸਾਡੀ ਜੰਗ ਬੰਦ ਕਰਤੀ, ਕਿਉਂਕਿ ਉਹਨਾਂ ਦਾ ਤਾਂ ਮਰਨ ਦਾ ਇਰਾਦਾ। ਹੁਣ ਜਿਸ ਬੰਦੇ ਦਾ ਮਰਨ ਦਾ ਇਰਾਦਾ ਹੋਵੇ ਉਹਨੂੰ ਤੁਸੀਂ ਕਿੱਦਾਂ ਪੁਲ ਤੋਂ ਕਿੰਨੀ ਵਾਰ ਮੁੜ ਕੇ ਪਛਾਣ ਲੈ ਜਾਓਗੇ, ਉਹਨੇ ਛਾਲ ਮਾਰਨੀ ਹੋਈ ਮਾਰਨੀ ਆ। ਸੋ ਇਸ ਵਾਰੀ ਤਾਂ ਚਲੋ ਹੋ ਗਿਆ, ਅਮੈਰੀਕਨ ਇੰਟਰਵੈਂਸ਼ਨ ਇਹ ਸੀ ਜਿਹੜੀ ਨਿਊਕਲੀਅਰ ਰਿਹਾ ਸਵਾਲ ਇਕਾਨਮੀ ਦਾ, ਬਰਾੜ ਜੀ ਨੰਬਰ ਝੂਠ ਨਹੀਂ ਬੋਲਦੇ, ਮੈਂ ਝੂਠ ਬੋਲ ਦਵਾਂ, ਰੇਡੀਓ ਸਟੇਸ਼ਨ ਝੂਠ ਬੋਲ ਦੇਵੇ, ਟੀਵੀ ਸਟੇਸ਼ਨ ਸਾਰਾ ਦਿਨ ਬਕਵਾਸ ਤੇ ਝੂਠ ਬੋਲਦੇ ਆ, ਜੋ ਮਰਜ਼ੀ ਕਰੀ ਜਾ, ਜਿਹੜੇ ਨੰਬਰ ਆ ਉਹਨਾਂ ਨੇ ਥੋੜਾ ਝੂਠ ਬੋਲਣਾ। ਇਲਾਨ ਮਸਕ ਨੇ 100 ਡੇ ਕਿਹਾ ਸੀਗਾ, ਉਹਨੇ 30 ਦਿਨ ਹੋਰ ਗ੍ਰੇਸ ਦੇ ਵਿੱਚ ਉਹਨਾਂ ਨੂੰ ਦਿੱਤੇ 130 ਡੇ, ਉਹ ਕਹਿੰਦਾ ਮੇਰੀ ਜਾਨ ਛੱਡੋ, ਮੈਂ ਮੁਫ਼ਤ ਦੇ ਵਿੱਚ ਤੁਹਾਡੀ ਸੇਵਾ ਡਿਆ ਕਰ, ਹਨਾ। ਤੇ ਨਿਊਜ਼ ਪੇਪਰ ਵਾਲੇ ਕਹਿਣ ਡਿਆ ਉਹਨੇ ਵੀ ਛੱਡ ਦਿੱਤਾ ਜੀ ਉਹਨਾਂ ਨੂੰ ਨਾਲ। ਐਨੀ ਵੇ ਬਰਾੜ ਜੀ, ਗਾਡ ਬਲੈਸ ਦੈਮ ਆਲ, ਗਾਡ ਬਲੈਸ ਯੂ ਆਲ, ਨੰਬਰ ਨੈਵਰ ਲਾਈ। ਜਿੰਨੀ ਸਾਨੂੰ ਖੁਸ਼ੀ ਹੈ ਨਾ, 45 ਸਾਲ ਇੱਥੇ ਰਹਿੰਦਿਆਂ ਹੋ ਗਿਆ, ਜਿਹੜੀ ਗਵਰਨਮੈਂਟ ਦੇ ਵਿੱਚ ਫੰਡਾਮੈਂਟਲ ਚੇਂਜ ਹੋ ਰਹਾ ਹੈ, ਅਸੀਂ ਆਪਣਾ ਬੋਰੀਆ ਬੇਸਰਾ ਇੱਥੇ ਬੰਦੇ ਨੂੰ ਫਿਰਦੇ ਹਾਂ, ਵੀ ਗੋਇੰਗ ਟੂ ਦੀ ਯੂਨਾਈਟਿਡ ਸਟੇਟਸ ਆਫ ਅਮਰੀਕਾ। ਬਰਾੜ ਜੀ ਥੈਂਕ ਯੂ ਸੋ ਮਚ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਦੇਖੋ ਇਹੀ ਕੈਨੇਡੀਅਨ ਸਿਸਟਮ ਦੀ ਬਿਊਟੀ ਆ, ਬਈ ਇੱਥੇ ਹਰੇਕ ਬੰਦਾ ਵਿਚਾਰ ਆਪਣੇ ਖੁੱਲ ਕੇ ਵਿਅਕਤ ਕਰ ਸਕਦਾ। ਤੇ ਚਲੋ ਆਪਣੀ ਗੱਲ ਤਾਂ ਵੈਸੇ ਇੰਡੀਆ ਪਾਕਿਸਤਾਨ ਬਾਰੇ ਤਾਂ ਫੇਰ ਕਿਤੇ ਕਰ ਲਾਂਗੇ, ਬਈ ਉਹ ਉਹਨਾਂ ਦੀਆਂ ਕੀ ਪ੍ਰੋਬਲਮਸ ਨੇ, ਨਿਊਕਲੀਅਰ ਪਾਵਰ ਕਿਵੇਂ ਬਣੀਆਂ ਕਿਵੇਂ ਨਹੀਂ ਬਣੀਆਂ, ਹਨਾ, ਕੀ ਉਹਨਾਂ ਚ ਉਹਨਾਂ ਨੂੰ ਅੱਗੇ ਲੜਾ ਕੌਣ ਰਿਹਾ, ਕੌਣ ਕਿਵੇਂ ਯੂਜ਼ ਕਰ ਰਿਹਾ, ਉਹ ਅਲੱਗ ਇਸ਼ੂਜ਼ ਨੇ, ਹਨਾ। ਮੈਂ ਤਾਂ ਇੱਕ ਮੇਨ ਇਸ਼ੂ ਦੀ ਗੱਲ ਕਰ ਗਿਆ ਸੀ, ਬਈ ਉੱਥੇ, ਕਿਉਂਕਿ ਸਾਡਾ ਅੱਜ ਦਾ ਵਿਸ਼ਾ ਨਾ, ਵੀ ਉੱਥੇ ਬਸ ਇੱਕੋ ਹੀ ਗੱਲ ਆ, ਬਈ ਜਿਹੜੀ ਸਰਕਾਰ, ਜਿਹੜਾ ਸਿਸਟਮ ਆਪਣੇ ਜਿਹੜੇ ਯੰਗ ਲੋਕ ਹੁੰਦੇ ਨੇ ਉਹਨਾਂ ਦਾ ਪੋਟੈਂਸ਼ੀਅਲ ਨਹੀਂ ਯੂਟੀਲਾਈਜ਼ ਕਰ ਸਕਦਾ, ਤੇ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਉਂਦਾ, ਵਧੀਆ ਪਾਸੇ ਸਮਾਜ ਨੂੰ ਲਿਜਾ ਨਹੀਂ ਸਕਦਾ, ਉਹ ਤਾਂ ਸਿਸਟਮ ਬਸ ਉਹ ਕੋਲੈਪਸ ਕੀਤਾ ਹੀ ਹੋਇਆ ਜੀ। ਅਫਸੋਸ ਇਸ ਗੱਲ ਦਾ, ਬਸ ਵਾਰ ਵਾਰ ਜਿਹੜੀ ਮੈਂ ਗੱਲ ਕਰ ਰਿਹਾ, ਵੀ ਉਸ ਛੋਟੇ ਜਿਹੇ ਖਿੱਤੇ ਚ, ਚਾਈਨਾ ਤੇ ਇੰਡੀਆ ਦੇ ਵਿੱਚ, ਮੈਂ ਤਾਂ ਇਹ ਗੱਲ ਕਰਕੇ ਕਿਹਾ ਵੀ ਅੱਧੀ ਪਾਪੂਲੇਸ਼ਨ ਵੱਸਦੀ ਦੁਨੀਆਂ ਦੀ, 8 ਬਿਲੀਅਨ ਵੱਧਦੀ ਹੈ, 4 ਬਿਲੀਅਨ ਵੱਧਦੀ ਉੱਥੇ ਵੱਸਦੀ ਆ। ਚਲੋ ਚਾਈਨਾ ਦੀ ਗੱਲ ਨਹੀਂ ਆਪਾਂ ਕਰ ਰਹੇ, ਆਪਾਂ ਤਾਂ ਕਿਉਂਕਿ ਇੰਡੀਆ ਦੀ ਗੱਲ ਕਰ ਰਹੇ ਸੀ, ਵੀ ਕਿੱਡੀ ਨਲਾਇਕੀ ਆ ਉੱਥੋਂ ਦੇ ਸਿਸਟਮ ਦੀ, ਉੱਥੋਂ ਦੀਆਂ ਸਰਕਾਰਾਂ ਦੀ, ਇੰਨਾ ਵਧੀਆ, ਮਤਲਬ ਇੰਨੇ ਲੋਕ, ਯੰਗ ਲੋਕ ਉਹਨਾਂ ਤੋਂ ਕੰਮ ਨਹੀਂ ਲੈ ਸਕਦੇ, ਇਸੇ ਕਰਕੇ ਤਾਂ ਪਿੱਛੇ ਆ, ਹੈਨਾ। ਤੇ ਚਲੋ ਆਪਣਾ ਉਹ ਅੱਜ ਦਾ ਵਿਸ਼ਾ ਨਹੀਂ ਸੀ, ਫੇਰ ਕਿਤੇ ਗੱਲ ਕਰਾਂਗੇ। ਅੱਜ ਦਾ ਵਿਸ਼ਾ ਤਾਂ ਇਹੀ ਸੀ ਵੀ ਦੁਨੀਆਂ ਦੇ ਵਿੱਚ ਟਰੰਪ ਸਾਹਿਬ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦਾ ਅਮਰੀਕਨ ਲੋਕਾਂ ਦੇ ਉੱਤੇ ਕਿਵੇਂ ਬੈਕਫਾਇਰ ਕਰ ਰਹੀ ਹੈ ਉਹ। ਚਲੋ ਇੱਥੋਂ ਦੇ ਸਿਸਟਮ ਚ ਕੁਝ ਨੁਕਸ ਹੋ ਸਕਦੇ ਨੇ, ਆਪਾਂ ਰੋਜ਼ ਨੁਕਸਾਂ ਦੀ ਗੱਲ ਹੀ ਕਰਦੇ ਹਾਂ ਨਾ, ਕੈਨੇਡੀਅਨ ਸਿਸਟਮ। ਮੈਂ ਤਾਂ ਸਿਰਫ ਇਹੀ ਗੱਲ ਕੀਤੀ ਸੀ, ਮੈਂ ਇਹ ਨਹੀਂ ਸੀ ਗੱਲ ਕੀਤੀ ਵੀ ਦੋ ਤਿੰਨ ਜੌਬਸ, ਮੈਂ ਤਾਂ ਕੈਨੇਡੀਅਨ ਲੋਕਾਂ ਦੇ ਮਿਹਨਤੀ ਹੋਣ ਦੀ ਗੱਲ ਕੀਤੀ ਸੀ। ਦੇਖੋ ਇੱਕ ਬੰਦਾ ਜੇ 8 ਘੰਟੇ ਕੰਮ ਕਰਦਾ, ਜੇ ਇੱਕ ਬੰਦਾ 15 ਘੰਟੇ ਕੰਮ ਕਰਦਾ, 15 ਘੰਟੇ ਕੰਮ ਕਰਕੇ ਜੋ ਟੈਕਸ ਪੇ ਕਰ ਰਿਹਾ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ। ਅੱਛਾ ਇਹ ਵੀ ਦੋਸਤੋ ਸੱਚਾਈ ਹੈ, ਜਿਹੜੇ ਇਮੀਗ੍ਰੈਂਟ ਲੋਕ ਨੇ ਉਹ ਇਸੇ ਕਰਕੇ ਅੱਗੇ ਲੰਘਦੇ ਨੇ ਕਿਉਂਕਿ ਉਹ ਜਦੋਂ ਆਉਂਦੇ ਨੇ 5-5, 10-10 ਸਾਲ ਉਹਨਾਂ ਨੂੰ ਕੰਮ ਕਰਨਾ ਪੈਂਦਾ, ਉਹ ਮਨ ਚ ਸੁਪਨੇ ਲੈ ਕੇ ਆਉਂਦੇ ਨੇ, ਉਹਨਾਂ ਨੂੰ ਪਤਾ ਵੀ ਸਾਡੀਆਂ ਅਗਲੀਆਂ ਜਨਰੇਸ਼ਨ ਵਾਸਤੇ ਅਸੀਂ ਕੁਝ ਕਰਕੇ ਜਾਈਏ, ਇਸੇ ਕਰਕੇ ਦੂਜੇ ਲੋਕਾਂ ਨੂੰ ਅੱਗੇ ਲੰਘ ਜਾਂਦੇ ਨੇ। ਫਿਜ਼ੀਕਲ ਤੇ ਮੈਂਟਲ, ਦਿਮਾਗੀ ਤੇ ਸਰੀਰਕ ਤੌਰ ਤੇ ਕੰਮ ਕਰਨਾ, ਤੇ ਸਿਸਟਮ ਜਿਹੜਾ ਹੈਗਾ ਕੰਮ ਲੈ ਕੇ ਉਹਦੀ ਵਾਜਬ ਅਦਾਇਗੀ ਕਰੇ, ਮਿਹਨਤ ਦਾ ਮੁੱਲ ਦੇਵੇ, ਕੌਣ ਨਹੀਂ ਅੱਗੇ ਵਧਣਾ ਚਾਹੁੰਦਾ? ਲਓ ਤੁਸੀਂ ਮੈਨੂੰ ਦੱਸੋ, ਮੈਂ 12 ਘੰਟੇ, ਮੇਰੀ ਉਮਰ 60 ਸਾਲ ਆ, ਮੈਂ ਹੁਣ ਵੀ 12 ਘੰਟੇ ਕੰਮ ਕਰ ਸਕਦਾ, ਮੈਨੂੰ 12 ਘੰਟੇ ਕੰਮ ਕਰਨ ਦਾ ਪੂਰਾ ਮੁੱਲ ਮਿਲੇ, 12 ਛੱਡ ਕੇ ਮੈਥੋਂ 13 ਘੰਟੇ ਕੰਮ ਕਰਾ ਲਓ, ਮੈਂ ਹੱਸਦਾ ਭੱਜਦਾ ਘਰੇ ਜਾਊਂਗਾ, ਭੱਜ ਕੇ ਆਊਂਗਾ। ਕੰਮ ਕਰਨ ਤੋਂ ਨਹੀਂ ਬੰਦਾ ਚੱਲਦਾ। ਹਾਂ ਉਹ ਆਪਾਂ ਕਿਸੇ ਹੋਰ ਕੰਟੈਕਸਟ ਜੇ ਗੱਲ ਕਰੀਏ ਨਾ, ਉਹ ਇਹ ਹੈ, ਉਹ ਇੱਕ ਡਿਫਰੈਂਟ ਸੰਦਰਭ ਆ, ਬਈ ਇੰਨਾ ਸਮਾਜ ਦਾ ਵੱਡਾ ਵਰਗ ਵੱਧ ਕੰਮ ਕਰਦਾ ਪਰ ਉਹਨੂੰ ਉਹਦੇ ਕੰਮ ਦਾ ਵਿਜਾਨਾ ਨਹੀਂ ਮਿਲਦਾ, ਉਹ ਇੱਕ ਅੱਡ ਇਸ਼ੂ ਆ। ਅੱਛਾ ਫੇਰ ਜਦੋਂ ਤੁਸੀਂ, ਹਿਊਮਨ ਲਾਈਫ ਛੋਟੀ ਆ, 50-60-70 ਸਾਲ 80 ਸਾਲ ਕੁਝ ਵੀ ਨਹੀਂ ਹੁੰਦੇ, ਬੰਦਾ ਇੱਥੇ ਲਾਈਫ ਇੰਜੋਏ ਵੀ ਕਰਨ ਆਉਂਦਾ ਨਾ, ਇਸ ਕਰਕੇ ਕਿਤੇ ਕਿਤੇ ਹੱਸਦੇ ਹੱਸਦੇ ਕਹਿ ਦਿੰਦੇ ਮੈਂ ਤਾਂ ਕੰਮ ਥੋੜਾ ਕਰਨ ਆਉਂਦਾ ਇਕੱਲਾ, ਬੰਦੇ ਨੇ ਲਾਈਫ ਵੀ ਇੰਜੋਏ ਕਰਨੀ ਆ। ਜਿੰਨੀ ਟੈਕਨੋਲੋਜੀ ਆ ਗਈ ਆ, ਜਿੰਨੀ ਸਾਇੰਸ ਆ ਗਈ ਆ, ਜੇ ਸੱਚੀ ਮੁੱਚੀ ਨਾ ਇਸ ਨੂੰ ਲੋਕਾਂ ਦੀ ਭਲਾਈ ਲਈ ਲਾਇਆ ਜਾਵੇ, ਮੇਰਾ ਖਿਆਲ 7-8 ਘੰਟੇ ਕੀ, ਬੰਦੇ ਨੂੰ 2-3 ਘੰਟੇ ਕੰਮ ਕਰਨ ਦੀ ਵੀ ਜ਼ਰੂਰਤ ਨਾ ਪਵੇ, ਬੰਦਾ ਆਰਾਮ ਨਾਲ ਇੰਜੋਏ ਕਰੇ, ਕੁਦਰਤ ਦੀ ਗੋਦ ਦੇ ਵਿੱਚ ਬੈਠੇ ਸੰਗੀਤ ਸੁਣੇ, ਹੈ ਜੀ, ਤੇ ਸੈਰਾਂ ਕਰੇ, ਨਜ਼ਾਰੇ ਲਵੇ, ਸਾਰਿਆਂ ਦੀਆਂ ਲੋੜਾਂ ਪੂਰੀਆਂ ਹੋਣ। ਮੈਂ ਨਹੀਂ ਕਹਿੰਦਾ ਵੀ ਵਿਹਲਿਆਂ ਦੀਆਂ, ਮੈਂ ਕਹਿੰਦਾ ਵੀ ਕੰਮ ਹੀ ਇਸ ਤਰੀਕੇ ਦੇ ਨਾਲ ਡਿਜ਼ਾਈਨ ਹੋਵੇ, ਸਾਰਿਆਂ ਨੂੰ ਕੀਤੇ ਹੋਏ ਕੰਮ ਦਾ ਫਾਇਦਾ ਹੋਵੇ। ਹੁਣ ਕੀ ਹੋ ਰਿਹਾ ਇਸ ਵੇਲੇ, ਸਮੱਸਿਆ ਇਹ ਹੈ ਇਸ ਵੇਲੇ ਕੀ ਹੋ ਰਿਹਾ, ਇਸ ਵੇਲੇ ਕੰਮ ਕਰਨ ਵਾਲੇ ਲੋਕਾਂ ਨੂੰ ਕੰਮ ਦਾ ਮੁੱਲ ਆ ਜਿਹੜਾ ਉਹ ਨਹੀਂ ਮਿਲ ਰਿਹਾ, ਪ੍ਰੋਬਲਮ ਇਹ ਆ। ਇਸ ਕਰਕੇ ਆਮ ਲੋਕ ਔਖੇ ਨੇ, ਤੁਸੀਂ ਮਾੜਾ ਜਿਹਾ ਜੇ ਕਿਤੇ ਨਾ ਕਿਤੇ ਤੁਸੀਂ ਆਕਸਫਾਮ ਦੀ ਰਿਪੋਰਟ ਜੇ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ, ਬਈ ਦੁਨੀਆਂ ਦੇ ਕਿੰਨੇ ਲੋਕਾਂ ਕੋਲੇ ਕਿੰਨਾ ਪੈਸਾ, ਅੱਧੀ ਜਿਹੜੀ ਪਾਪੂਲੇਸ਼ਨ ਆ ਉਹਨਾਂ ਕੋਲ ਤਾਂ ਪੈਸਾ ਹੀ ਹੈ ਨੀ ਗਾ, ਉਹਨਾਂ ਦਾ ਪੈਸਾ ਜਿਹੜਾ ਦੂਜਿਆਂ ਦੀਆਂ ਜੇਬਾਂ ਦੇ ਵਿੱਚ ਤੁਰਿਆ ਜਾਂਦਾ। ਰਿਚ, ਲਓ ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈ ਨਾ, ਦ ਰਿਚੈਸਟ 10 ਅਮੈਰੀਕਨਸ ਗੋਟ ਡਾਲਰ 365 ਬਿਲੀਅਨ ਰਿਚਰ ਓਵਰ ਦਾ ਪਾਸਟ ਈਅਰ, ਐਕ ਆਕਸਫਾਰਮ ਦੀ ਰਿਪੋਰਟ ਆ। 365 billion richer ho gaye pehle 10 million. It would take 726,000 years for 10 US workers at median earning to make that much money. ਮਤਲਬ ਲੋਕ ਆ ਜਿਹੜੇ ਨਾ, ਅੱਛਾ ਹੋਰ ਸੁਣ ਲਓ, ਦ ਕੰਬਾਈਨਡ ਨੈਟਵਰਥ ਆਫ ਵੈਲਥੀਐਸਟ 0.1% ਹੈਜ ਗਰੋਨ ਬਾਈ $4.4 trillion ਇਨ ਪਾਸਟ 2 years, ਮੋਰ ਦੈਨ ਦ ਕੰਬਾਈਨਡ ਨੈਟਵਰਥ ਆਫ ਬੋਟਮ 50%. ਉੱਪਰ ਵਾਲੇ ਜਿਹੜੇ 0.1% ਆ ਉਨ੍ਹਾਂ ਦੀ ਜਿਹੜੀ ਮਨੀ ਆ 4.4 trillion ਲਾਸਟ 2 ਸਾਲਾਂ ਦੇ ਵਿਚ ਇਨਕਰੀਜ਼ ਹੋਈ ਆ, ਤੇ ਇਹ ਤਾਂ ਹੇਠਾਂ ਵਾਲੇ 50% ਲੋਕਾਂ ਦੀ ਨੈਟਵਰਥ ਆ। ਇਹ ਜਿਹੜੇ ਰਿਸੈਸ਼ਨ ਹੁੰਦੇ ਨੇ, ਫਲਾਨਾ ਹੁੰਦਾ, ਢਿਮਕਾ ਹੁੰਦਾ, ਕੋਵਿਡ ਆਉਂਦਾ, ਇਹ ਆਮ ਲੋਕਾਂ ਲਈ ਹੁੰਦਾ। ਜਿਹੜੇ ਤਕੜੇ ਲੋਕ ਨੇ ਨਾ ਉੱਤੇ, ਮਾਫ਼ ਕਰਨਾ, ਸਰਕਾਰਾਂ ਉਨ੍ਹਾਂ ਦੇ ਇੰਟਰਸਟ ਜ਼ਿਆਦਾ ਪ੍ਰੋਟੈਕਟ ਕਰਦੀਆਂ ਨੇ, ਉਨ੍ਹਾਂ ਦੀ ਮਨੀ ਵਧੀ ਜਾਂਦੀ ਆ। ਉਹ ਤੁਹਾਨੂੰ ਮੇਰੇ ਵਰਗਿਆਂ ਨੂੰ ਉਹ ਬਸ ਆ ਕਲਚਰ ਦੇ, ਧਰਮਾਂ ਦੇ, ਟੈਰੋਰਿਜ਼ਮ ਦੇ, ਬੰਬ ਬੰਦੂਕਾਂ ਦੇ ਚੱਕਰ ਚ ਫਸਾ ਕੇ, ਬਰੇਨ ਇਮੀਗ੍ਰੈਂਟ, ਨਾਨ ਇਮੀਗ੍ਰੈਂਟ, ਬਲੈਕ, ਵਾਈਟ, ਬਰਾਊਨ, ਇਸ ਚੱਕਰ ਦੇ ਵੀ ਫਸਾ ਕੇ ਸਾਨੂੰ ਮਿਨੀਮਮ ਤੇ ਬਿਠਾਈ ਬੈਠੇ ਨੇ। ਸਾਡੀ ਕਿਰਤ ਦਾ ਮੁੱਲ ਉਹ ਐਕਸਪਲੋਇਟ ਕਰਕੇ, ਉਹ ਕਿਹੜੇ ਤਰੀਕੇ ਨਾਲ ਚੈਨਲਾਈਜ਼ ਕਰਕੇ ਲੈ ਕੇ ਜਾਂਦੇ ਨੇ ਸਾਨੂੰ ਨਹੀਂ ਪਤਾ ਲੱਗਦਾ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਦੋਸਤੋ, ਸਮਾਂ ਵੀ ਹੋਣ ਵਾਲਾ ਹੀ ਆਪਣਾ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
Pizza Depot completed 25 years and we're throwing the biggest celebration yet.
Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, participate in a lucky draw till June 30th, and a chance to win big on July 1st.
Download the Pizza Depot app now and you could win a dream trip to Mexico, iPhones, smartwatches, TVs and much more. Pizza Depot, 25 years of deliciousness.
ਕੋਨੈਕਸ ਇੰਸ਼ੋਰੈਂਸ ਤੋਂ ਇੰਸ਼ੋਰੈਂਸ ਬ੍ਰੋਕਰ ਨੇ ਦਲਵਿੰਦਰ ਸਿੰਘ, ਉਨ੍ਹਾਂ ਦਾ ਨੰਬਰ 905-749-4647 ਹੈ ਜੀ, 9057496447। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਹੈ, ਇਹਦੇ ਚ ਮਾਹਰ ਨੇ ਉਹ, ਤਾਲਮੇਲ ਕਰ ਲਿਓ। ਮਲਟੀ ਵਹੀਕਲ ਡਿਸਕਾਊਂਟ ਦਿੰਦੇ ਨੇ, ਇਕੋ ਕੰਪਨੀ ਦੇ ਤੁਸੀਂ ਆਟੋ ਤੇ ਹੋਮ ਇੰਸ਼ੋਰੈਂਸ ਕਰਾਉਣੇ, ਫਿਰ ਵੀ ਤੁਹਾਨੂੰ ਡਿਸਕਾਊਂਟ ਮਿਲਦਾ। 905-749-4447 ਇਹਨਾਂ ਦਾ ਨੰਬਰ ਆ। ਅਮਨਦੀਪ ਕਪਲਾ, ਆਸਰਾ ਲਾਇਰਸ ਵਾਲੇ, ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਕੋਈ ਪ੍ਰਾਪਰਟੀ ਵੇਚੀ ਖਰੀਦੀ ਹੈ, ਇੱਕ ਵਾਰੀ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਿਓ, ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਨਹੀਂ ਆਉਂਦੀ। 905-456-2020 ਏਸੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਫਰਨੈਸ ਨੂੰ ਪ੍ਰੋਬਲਮ ਆ ਗਈ ਹੈ, ਹੌਟ ਵਾਟਰ ਟੈਂਕ ਨੂੰ ਪ੍ਰੋਬਲਮ ਆ ਗਈ ਹੈ, 647-2018 ਤੇ ਹਰਪ੍ਰੀਤ ਮੰਡ ਜੀ ਨੂੰ ਕਾਲ ਕਰ ਲਿਓ, ਐਚ ਵੀ ਏਸੀ ਟੈਕਨੀਸ਼ੀਅਨ ਨੇ, 647-218-1000। ਇਮੀਗ੍ਰੇਸ਼ਨ ਦੀ ਕੋਈ ਪ੍ਰੋਬਲਮ ਆ, ਵਰਕ ਪਰਮਿਟ ਦੀ ਕੋਈ ਸਮੱਸਿਆ ਹੈ, ਲੀਗਲ ਤਰੀਕੇ ਨਾਲ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੇ ਇੱਥੇ ਆਉਣਾ, ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਨੰਬਰ ਆ ਜੀ, 647-646-3000 ਇਹਨਾਂ ਦਾ ਨੰਬਰ ਆ, ਤਾਲਮੇਲ ਕਰ ਲਿਓ। ਜਾਂਦੇ ਜਾਂਦੇ ਤੁਹਾਨੂੰ ਸੁਨੇਹਾ ਦੇ ਕੇ ਆਉਣਾ, ਜੇ ਕਿਸੇ ਪ੍ਰਾਪਰਟੀ ਦੀ ਭਾਲ ਦੇ ਵਿਚੋਂ ਨਵੇਂ ਟਾਊਨ ਹਾਊਸ ਮਾਊਂਟ ਪਲੈਜ਼ੈਂਟ ਗੋ ਟ੍ਰੇਨ ਸਟੇਸ਼ਨ ਕੋਲੇ, 6,90,000 ਤੋਂ ਸ਼ੁਰੂ ਹੋ ਰਿਹਾ, 1 ਸਾਲ ਦੇ ਵਿਚ ਕਲੋਜ਼ਿੰਗ ਆ, ਬਹੁਤ ਹੀ ਵਾਜਬ ਪ੍ਰਾਈਸ, 3 bedroom 3 washroom। ਇਸ ਤੋਂ ਬਿਨਾਂ ਕੁਝ ਘਰ ਮਾਰਕੀਟ ਦੇ ਵਿਚ ਨੇ, ਪਾਵਰ ਆਫ ਸੇਲ ਤੇ ਜਾਂ ਜਿਨ੍ਹਾਂ ਹਾਊਸਿਸ ਦਾ ਥੋੜਾ ਬਹੁਤ ਕੰਮ ਹੋਣ ਵਾਲਾ ਹੁੰਦਾ, ਬਹੁਤ ਹੀ ਵਾਜਬ ਪ੍ਰਾਈਸ ਦੇ ਉੱਤੇ, ਮਤਲਬ 2700-2800 square feet ਵਾਲਾ ਘਰ ਹੋ ਸਕਦਾ ਤੁਹਾਨੂੰ $1,000,000 ਦਾ ਹੀ ਮਿਲ ਜੇ, ਹੋ ਸਕਦਾ ਤੁਹਾਨੂੰ 2400-2500 square feet ਡਿਟੈਚਡ ਘਰ, 4 bedroom 3 washroom ਅਪਸਟੇਅਰ ਫੁੱਲ ਵਾਸ਼ਰੂਮ, ਇਹ ਤੁਹਾਨੂੰ $1,000,000 ਤੋਂ ਥੱਲੇ ਵੀ ਮਿਲ ਸਕਦਾ। ਇਹੋ ਜਿਹੀਆਂ ਡੈਸਪਰੇਟ ਸੇਲਸ ਹੁੰਦੀਆਂ, ਕਈ ਵਾਰੀ ਸੈਲਰ ਆ ਜਿਹੜਾ ਉਹ ਸਟੱਕ ਹੋਇਆ ਹੁੰਦਾ, ਤੁਹਾਨੂੰ ਪਤਾ ਅੱਜਕੱਲ ਇਕਾਨਮੀ ਦੀ ਹਾਲਤ। ਨੰਬਰ ਆ ਜਿਹੜਾ ਤੁਸੀਂ ਕਾਲ ਕਰ ਲਓ ਰਾਣਾ ਜੀ ਨੂੰ, 905-915-8484, ਜਾਂ ਮੈਨੂੰ ਕਾਲ ਕਰ ਲਿਓ 647-300-8436, 647-300-8436। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਅੱਜ ਕਾਫੀ ਕਾਲਰ ਲਾਈਨ ਤੇ ਸੀਗੇ, ਕਾਲਸ ਅਸੀਂ ਨਹੀਂ ਲੈ ਸਕੇ ਜੀ, ਕੱਲ ਨੂੰ ਕਰ ਲਿਓ ਕਾਲ, ਮਿਹਰਬਾਨੀ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਬ੍ਰੈਂਪਟਨ ਦੇ ਗਰਮੀਆਂ ਦੇ ਮਨੋਰੰਜਨ ਪ੍ਰੋਗਰਾਮ ਹੁਣ ਰਜਿਸਟ੍ਰੇਸ਼ਨ ਲਈ ਖੁੱਲੇ ਹਨ। 19 ਮਈ ਤੋਂ ਸ਼ੁਰੂ ਹੋਣ ਵਾਲੇ ਸਾਰੇ ਪ੍ਰੋਗਰਾਮ ਆਨਲਾਈਨ ਦੇਖੋ। 2 ਜੂਨ ਨੂੰ ਖੇਡਾਂ, ਸਟੀਮ, ਕਲਾ ਅਤੇ